ਸਲੋਕ ਮਹਲਾ ਦੂਜਾ ਜਿਨ ਵਡਿਆਈ ਤੇਰੇ ਨਾਮ ਕੀ ਤੇਰਤੇ ਮਨ ਮਾਹੇ ਨਾਨਕ ਅੰਮ੍ਰਿਤ ਏਕ ਹੈ ਦੂਜਾ ਅੰਮ੍ਰਿਤ ਨਾਹੇ ਜਿਨ ਵਡਿਆਈ ਤੇਰੇ ਨਾਮ ਕੀ ਤੇਰਤੇ ਮਨ ਮਾਹੇ ਨਾਨਕ ਅੰਮ੍ਰਿਤ ਏਕ ਹੈ ਦੂਜਾ ਅੰਮ੍ਰਿਤ ਨਾਹੇ ਨਾਨਕ ਅੰਮ੍ਰਿਤ ਮਨੈ ਮਾਹੇ ਪਾਈਐ ਗੁਰ ਪ੍ਰਸਾਦ ਤਿੰਨੀ ਪੀਤਾ ਰੰਗ ਸਿਉਂ ਜਿਨ ਕੋ ਲਿਖਿਆ ਆਦ ਨਾਨਕ ਅੰਮ੍ਰਿਤ ਮਨੈ ਮਾਹੇ ਪਾਈਐ ਗੁਰ ਪ੍ਰਸਾਦ ਤਿੰਨੇ ਪੀਤਾ ਰੰਗ ਸਿਉਂ ਜਿਨ ਕੋ ਲਿਖਿਆ ਆਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਸੱਚੇ ਪਾਤਸ਼ਾਹ ਸਰਬ ਕਲਾ ਸਮਰੱਥ ਲੋਕ ਪਰਲੋਕ ਦੇ ਸਹਾਇਕ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਪਵਿੱਤਰ ਚਰਨ ਸ਼ਰਨ ਵਿੱਚ ਸੁਭਾਏਮਾਨ ਹੋ ਕੇ ਆਪ ਦੀ ਜੀਵਨ ਦੀਆਂ ਅਮੋਲਕ ਘੜੀਆਂ ਨੂੰ ਸਫਲ ਕਰ ਰਹੇ ਹੋ। ਹਜ਼ੂਰ ਨੇ ਅੱਜ ਕਿਰਪਾ ਕੀਤੀ ਲੜੀਵਾਰ ਰੂਪ ਵਿੱਚ ਗੁਰੂ ਅੰਗਦ ਦੇਵ ਮਹਾਰਾਜ ਜੀ ਦੇ ਬਚਨ ਸ਼ਲੋਕ ਦੇ ਰੂਪ ਵਿੱਚ ਆਪ ਜੀ ਨੇ ਸਰਵਣ ਕੀਤੇ ਹਨ। ਇਸ ਪਵਿੱਤਰ ਬਚਨ ਵਿੱਚ ਹਜ਼ੂਰ ਨੇ ਭਗਤੀ ਮਾਰਗ ਤੇ ਤੁਰਨ ਵਾਲਿਆਂ ਲਈ ਜੋ ਉਨ੍ਹਾਂ ਦੀ ਮੁਸ਼ਕਤ ਕਰਨ ਤੋਂ ਬਾਅਦ ਇੱਕ ਦਾਤ ਪਰਮਾਤਮਾ ਵੱਲੋਂ ਉਨ੍ਹਾਂ ਨੂੰ ਮਿਲਦੀ ਹੈ ਜਿਸ ਨੂੰ ਗੁਰਬਾਣੀ ਵਿੱਚ ਸਿਫਤ ਸਲਾਹ ਕਿਹਾ ਗਿਆ ਹੈ। ਜਿਨ੍ਹਾਂ ਨੇ ਗੁਰੂ ਉਪਦੇਸ਼ ਨੂੰ ਜੀਵਨ ਵਿੱਚ ਧਾਰਨ ਕੀਤਾ ਗੁਰੂ ਕੇ ਚਰਨਾਂ ਨਾਲ ਪ੍ਰੀਤ ਪਾਈ ਪਿਆਰ ਕੀਤਾ ਆਪਣਾ ਆਪ ਸੌਂਪ ਦਿੱਤਾ ਆਪਣੀ ਰਸਨਾ ਨਾਲ ਉਹਦੇ ਨਾਮ ਨੂੰ ਜਪਿਆ ਹੈ ਫਿਰ ਇੱਕ ਦਿਨ ਅਕਾਲ ਪੁਰਖ ਵੱਲੋਂ ਬਖਸ਼ਿਸ਼ ਹੁੰਦੀ ਹੈ ਕਿ ਜਿੱਥੇ ਉਹ ਆਪ ਖੁਦ ਜਪਦੇ ਸਨ ਔਰ ਉਹ ਜਪਣਾ ਬਹੁਤੀ ਵਾਰੀ ਬੇਰਸ ਬੇਤਰਤੀਬ ਹੁੰਦਾ ਸੀ ਕਰਦਿਆਂ ਕਰਦਿਆਂ ਇੱਕ ਦਿਨ ਅਕਾਲ ਪੁਰਖ ਨੇ ਦਇਆ ਕੀਤੀ ਕਿ ਉਹਨੇ ਉਨ੍ਹਾਂ ਨੂੰ ਆਪ ਜਪਾਉਣਾ ਸ਼ੁਰੂ ਕਰ ਦਿੱਤਾ ਵਡਿਆਈ ਦੀ ਸਿਫਤ ਸਲਾਹ ਦੀ ਦਾਤ ਬਖਸ਼ਿਸ਼ ਕਰ ਦਿੱਤੀ। ਇਨ੍ਹਾਂ ਦੋ ਤਰ੍ਹਾਂ ਦੇ ਵਡਿਆਈਆਂ ਵਿੱਚ ਫਰਕ ਹੈ। एक बंदा अपने मन नाल सोच के बोल के रब दी उस्तत करदा है कि तू बहुत महान है, तू बड़ा वड्डा है, तू अंतरजामी है, शब्द वरत लैंदा है। पर जिस भगत जन ते परमात्मा खुश हो जाए, त्रुट पवे ते अपने खजाने विचों उदी झोली विच भगती दी दात आप पाउंदा, अपने वलों कीती हुई भगती विच ते परमात्मा वलों मिली हुई सिफत सलाह दी दात विच बहुत वड्डा अंतर हुंदा है, बहुत वड्डा फर्क हुंदा है। भावें कि उहदे वलों ना भी मिले, फिर भी हुक्म है कि तू मेहनत करदे रहना है, उन्हूं चेते करदे रहना है, उन्हूं ध्यांदे रहना है, जपदे रहना है। इस तरह करदिया करदिया जदों एक दिन अकाल पुरख वलों ओ खजाना भगत दे जीवन दे उत्ते वरदा है, तां उस वक्त उन्हूं फिर जदों झोली विच सिफत सलाह दी बख्शिश पैंदी है, फिर उस मनुख नूं किसे चीज दी कमी नहीं रहिंदी। अंदरों भी भरिया जांदा है ते अंदर जिदा भरिया गया बाहर ते तां ही भरिया जाना है। घर सुख वसिया, बाहर सुख पाया, ए दो चीजां ने। घर दा मतलब है मन विच, बाहर दा मतलब है संसार दे अंदर। सुख आदमी चाहुंदा है पर कल्ला बाहरों, अंदरों नहीं, बाहरों बाहरों खोजदा। हजूर ने कहा है ते इस तरह है जिवें एक मनुख, एक माली, एक पौधे लाउण वाला किसे रुख दियां टहणियां वड वड के धरती विच गड्डी जांदा है। हां वो एक बारी तो हरे लगते ने पत्ते, पर सवेरे वो टहनी लाई शाम नूं मुरझा गई, सुक गई, बेरौनक हो गई। उहदा कारण की है? उहदी जड़ नहीं है, जड़ तो बिना वो लगातार हरी नहीं रहिंदी। ते उत्थे जड़ वाला लाया तो वह पक्के तौर ते हरा रहन लग पिया। संभावना है कि एक दिन उन्हूं फुल लगणगे, संभावित है कि एक दिन उसनूं फल भी लगेगा, फल पकेगा भी। पर जिस रुख दी जड़ कट के ला दईए, उहदी सुकण दी संभावना है, उहदे हरे होण दी कोई संभावना नहीं। वक्ती तौर ते उह हरा रह सकदा है, जे ठंड होवे ते चार दस, कई बारी ठंड विच टहणी गड दिंदे ने बच्चे, हफ्ता दस दिन हरी रह जांदी, कोई वड्डी गल नहीं। इस तरह जदों असीं बाहरों बाहरों सुखी होना चाहुंदे आं ते ओ इस तरह दी इक कारवाई है, इस तरह दा काम है कि असीं किसे टहणी नूं गड दित्ता ते क्या रुख बन गया। इह गल पक्की है कि टहणी जिन्नी मर्जी वड्डी ला लो, छां अज ही हो जाएगी। वड्डी टहणी वड्ड के ला दिओ, पर जे तुसी हरा रुख लाउणा है, जड़ लाउणी है, ते छोटे तो शुरू करना पएगा, समा पा के वधेगा, वक्त आएगा, पत्ते निकलणगे, कुछ साल लएगा, फिर उहदी छां बनेगी। हां जे काल करनी है जल्दी विच, हां ते जल्दी जल्दी किसे रुख दा बहुत वड्डा टाण जिहड़ा है वढ के सीधा जमीन विच गड्ड दिओ, जेड़ा लंघेगा वह कहेगा कमाल हो गई, एक घंटा पहला इथे कुछ भी नहीं सी ते इना वड्डा रुख बन गया। बिल्कुल इस तरह संसार दे अंदर बंदा जदों पदार्थ नू, धन नू, संसार दियां चीजां नू सब कुछ समझ लैंदा है, ए गल पक्की है कि जल्दी बहुत वधदियां ने, बहुत जल्दी वधदियां ने, उहदा समा नहीं लगदा। तुसी वेखोगे एक पासे एक बंदा व्यापार विच गया, बिजनेस विच गया, ते पांच सात सालां विच जो उहदा बिजनेस चल गया ते अमीर है, धनी है, कोई अंत नहीं माया दा। ਤੇ ਦੂਜੇ ਪਾਸੇ ਆਪਾਂ ਵੇਖਾਂਗੇ ਇੱਕ ਧਰਮ ਕੁਮਾਰ ਹੈ 10 ਸਾਲਾਂ ਤੋਂ ਤੇ ਉਹਨੂੰ ਵੇਖੀਏ ਉਹਦੇ ਕੋਲ ਲੱਗਦਾ ਕੁਝ ਨੇ। ਉਹਦੇ ਦੋ ਕਾਰਨ ਨੇ, ਇੱਕ ਤੇ ਉਹ ਧਨ ਅੰਦਰ ਦਾ ਹੈ ਤੇ ਦੂਸਰਾ ਉਹ ਜੜ ਵਾਲਾ ਬੂਟਾ ਹੈ, ਉਹਨੇ ਟਾਈਮ ਲਾ ਕੇ ਹਰੇ ਹੋਣਾ ਹੈ। ਹਾਂ, ਜਿੱਦਣ ਹਰਾ ਹੋ ਗਿਆ ਫਿਰ ਨੇ ਸੁੱਕੇਗਾ, ਸਮਾਂ ਜ਼ਰੂਰ ਲਏਗਾ। ਪਰ ਜਿਹੜਾ ਟਾਹਣੀ ਜਿਹੜੀ ਲਾਈ ਜਾਂਦੀ ਹੈ ਵੱਡੀ ਜ਼ਰੂਰ ਹੈ, ਮਾਇਆ ਵੱਡੀ ਜ਼ਰੂਰ ਲੱਗਦੀ ਹੈ ਤੇ ਜਿਹੜਾ ਨਾਲ ਹੁੰਦਾ ਉਹ ਵੀ ਵੱਡਾ ਲੱਗਦਾ। ਕੌਣ ਵੱਡਾ? ਮਾਇਆ ਵਡਿਆਈ। ਮਾਇਆ ਕਰਕੇ ਬੰਦਾ ਵੱਡਾ ਲੱਗਦਾ, ਪਰ ਇੱਕ ਗੱਲ ਖਿਆਲ ਰੱਖਿਓ, ਜਿੰਨਾ ਚਿਰ ਉਹ ਟਹਿਣੀ ਦੇ ਪੱਤੇ ਹਰੇ ਨੇ ਉਨਾ ਚਿਰ ਹੀ ਲਾਉਣ ਵਾਲਾ ਹਰਾ ਹੈ। ਜਿਉਂ ਜਿਉਂ ਉਹ ਮੁਰਝਾਉਂਦਾ ਗਿਆ ਤੇ ਲਾਉਣ ਵਾਲਾ ਵੀ ਮੁਰਝਾ ਗਿਆ ਨਾਲੇ। ਨਾ ਛਾਂ ਨਾ ਉਹਦੇ ਪੱਤੇ ਤੇ ਗੁਰੂ ਗ੍ਰੰਥ ਸਾਹਿਬ ਜੀ ਨੇ ਕਿਹਾ ਕਿ ਮਨਮੁਖ ਜਿਹੜਾ ਸੁੱਕੇ ਰੁੱਖ ਵਰਗਾ ਹੈ, ਨਾ ਉਹਦੀ ਛਾਂ ਹੈ, ਨਾ ਉਹਦੇ ਪੱਤੇ ਨੇ, ਨਾ ਉਹਦਾ ਫਲ ਹੈ, ਨਾ ਉਹਦੇ ਫੁੱਲ ਨੇ, ਕੁਝ ਵੀ ਨਹੀਂ ਉਹਦੇ ਕੋਲ। ਤੇ ਇਸ ਤਰ੍ਹਾਂ ਇਹ ਇੱਕ ਅੰਦਰ ਤੇ ਬਾਹਰ ਦੀ ਘਟਨਾ। ਮੈਂ ਸ਼ਬਦ ਲੈ ਰਿਹਾ ਸੀ, ਗੁਰੂ ਸਾਹਿਬ ਨੇ ਕਿਹਾ ਪਹਿਲਾਂ ਅੰਦਰੋਂ ਜੜ ਲਾ, ਬਾਹਰ ਆਪੇ ਹਰਾ ਹੋ ਜਾਏਗਾ। ਘਰ ਸੁੱਖ ਵਸਿਆ, ਬਾਹਰ ਸੁੱਖ ਪਾਇਆ। ਘਰ ਦਾ ਮਤਲਬ ਹੈ ਜਦੋਂ ਅੰਦਰ ਸੁੱਖ ਆਉਣਾ ਤੇ ਅੰਦਰ ਸੁੱਖ, ਅੰਦਰ ਠੰਡ ਨਾ ਪਾਣੀ ਨਾਲ ਆਉਣੀ ਏ, ਨਾ ਅੰਦਰਲੀ ਠੰਡ ਕਿਸੇ ਸੇਕ ਨੇ ਹਟਾਉਣੀ ਏ। ਅੰਦਰ ਜਾਣਾ ਤੇ ਕੇਵਲ ਇੱਕੋ ਚੀਜ਼ ਜਾਣੀ, ਉਹਨੂੰ ਕਹਿੰਦੇ ਨੇ ਸ਼ਬਦ। ਜਿਹੜੇ ਥਾਂ ਤੇ ਸੁੱਖ ਦੀ ਸ਼ੁਰੂਆਤ ਹੋਣੀ ਹੈ ਨਾ, ਆਰੰਭ ਜੜ, ਜਿਵੇਂ ਬੰਦੇ ਦੇ ਸਰੀਰ ਵਿੱਚ ਚੜਿਆ ਬੁਖਾਰ ਤਾਪ, ਤੇ ਆਪਾਂ 10 ਕਿਲੋ ਦੀ ਮਿੱਟੀ ਦਾ ਡਲਾ ਲੈ ਕੇ ਉਹਦੇ ਸਿਰ ਤੇ ਰੱਖ ਦੇ ਵੀ ਇਹਦੇ ਨਾਲ ਠੀਕ ਹੋ ਜਾਵੇ, ਜਾਂ ਦਵਾਈ ਲੈ ਕੇ ਉਹਦੇ ਗਲ ਵਿੱਚ ਬੰਨ ਦੇਈਏ। ਬੁਖਾਰ ਦੀ ਦਵਾਈ ਲਿਆਂਦੀ, ਉਹਦੇ ਗਲੇ ਵਿੱਚ ਬੰਨ ਦਿੱਤੀ, ਉਹਦੇ ਕਮਰੇ ਵਿੱਚ ਰੱਖ ਦਿੱਤੀ, ਉਹਦੀ ਜੇਬ ਵਿੱਚ ਪਾ ਦਿੱਤੀ। ਜਿਸ ਬੰਦੇ ਨੂੰ ਤਾਪ ਹੈ ਤੇ ਉਹਦੀ ਜੇਬ ਵਿੱਚ ਦਵਾਈ ਪਾ ਕੇ ਕਹੋ ਵੀ ਤੂੰ 8-10 ਦਿਨ ਜੇਬ ਵਿੱਚ ਰੱਖ, ਤੇਰਾ ਤਾਪ ਉਤਰ ਜਾਏਗਾ। ਕਿਵੇਂ ਉਤਰੇਗਾ ਤਾਪ? ਜਿੰਨਾ ਚਿਰ ਦਵਾਈ ਅੰਦਰ ਨਹੀਂ ਜਾਂਦੀ ਜਿੱਥੇ ਤਾਪ ਹੈ। ਔਰ ਇਹ ਤੇ ਇੰਨੀ ਖਤਰਨਾਕ ਘਟਨਾ ਹੈ, ਇੰਨੀ ਇਹ ਵਿਸ਼ਾ ਬਰੀਕ ਹੈ, ਕਈ ਵਾਰੀ ਦਵਾਈ ਅੰਦਰ ਪਾ ਵੀ ਦਿਓ ਜੇ ਉਹ ਉਸ ਬਿਮਾਰੀ ਨਾਲ ਸੰਬੰਧਿਤ ਨਹੀਂ, ਦਵਾਈ ਦੇਣ ਦੇ ਬਾਵਜੂਦ ਰੋਗ ਨਹੀਂ ਹਟਦਾ, ਤਾਂ ਬੰਦੇ ਦੇ ਅੰਦਰ ਦੁੱਖ ਜਿਹੜਾ ਅੰਦਰ ਹੈ ਬਾਹਰ ਨਹੀਂ, ਦੁਖੀ ਅੰਦਰੋਂ ਹੈ ਬਾਹਰੋਂ ਦੁਖੀ ਨਹੀਂ ਹੈ। ਤਾਂ ਜਿੱਥੇ ਬਿਮਾਰੀ ਹੈ ਦਵਾਈ ਉੱਥੇ ਜਾਏਗੀ, ਦੁੱਖ ਹੈ ਬੰਦੇ ਦੇ ਮਨ ਵਿੱਚ ਤੇ ਉੱਥੇ ਦਵਾਈ ਜਾਣੀ ਚਾਹੀਦੀ, ਉੱਥੇ ਕੋਈ ਦਵਾਈ ਨਹੀਂ ਜਾਂਦੀ। ਨਾ ਕੋਈ ਉੱਥੇ ਸੰਸਾਰ ਦਾ ਬਾਹਰਲਾ ਹਿੱਸਾ ਪਹੁੰਚ ਨਹੀਂ ਸਕਦਾ, ਸਾਰੀ ਖੇਡ ਅੰਦਰ ਦੀ ਹੈ, ਸਾਰੀ ਖੇਡ ਹੀ ਅੰਦਰ ਦੀ ਧਰਮ ਦੀ। ਰੱਬ ਕਰੇ ਧਰਮ ਦੇ ਰਾਹ ਤੇ ਤੁਰਨ ਵਾਲੇ ਬੰਦੇ ਅੰਤਰਮੁਖੀ ਹੋਣ ਦੀ ਜਾਚ ਸਿੱਖ ਲੈਣ। ਇਹ ਮੋਟੀ ਬੁੱਧ ਵਾਲਿਆਂ ਦਾ ਵਿਸ਼ਾ ਹੈ ਨਹੀਂ, ਇਹ ਭਾਵਨਾ ਦਾ ਵਿਸ਼ਾ ਹੈ, ਪਿਆਰ ਦਾ। ਇਹਨੂੰ ਤੋੜਨ ਦਾ ਆ ਇੱਥੇ ਜਿਹੜਾ ਜੰਮਿਆ ਹੋਇਆ ਨਾ ਮਤ ਜਿਹੜੀ ਹੈ, ਜਿੰਨੇ ਜਲਦੀ ਇਹਨੂੰ ਕੋਈ ਤੋੜ ਗਿਆ ਹੰਕਾਰ ਨੂੰ, ਉਹਨੇ ਜਲਦੀ ਸਮਝ ਆਉਣੀ ਸ਼ੁਰੂ ਹੋ ਜਾਏਗੀ। ਪੱਟੀ ਹੈ ਅੱਖਾਂ ਤੇ ਹੰਕਾਰ ਦੀ, ਆਪਣੀ ਮਤ। ਇੱਕ ਕਹਿੰਦੇ ਨੇ ਮਨ ਮਤ, ਇੱਕ ਕਹਿੰਦੇ ਪਰ ਮਤ, ਇੱਕ ਕਹਿੰਦੇ ਗੁਰਮਤ। ਮਨ ਮਤ ਕਹਿੰਦੇ ਜਿਹੜੀ ਮਨ ਵਿੱਚੋਂ ਪੁਰਾਣੇ ਭਾਗਾਂ ਕਰਕੇ ਅੰਦਰ ਜੰਮੀ ਹੋਈ ਹੈ, ਉਹ ਹਿੱਲਦੀ ਨਹੀਂ ਮਨ ਦੇ ਵਿੱਚ। ਮਨਮਤ ਕਿਹਨੂੰ ਕਹਿੰਦੇ? ਮਨਮਤ ਹੌਲੀ ਬੋਲੇ ਬੋਲ। ਮਨਮਤ ਉਹਨੂੰ ਕਹਿੰਦੇ ਨੇ ਕਿ ਜਿਹੜੀ ਅੱਜ ਤੋਂ ਪਹਿਲਾਂ, ਭਾਵੇਂ ਇਸ ਜਨਮ ਵਿੱਚ, ਪਿਛਲੇ ਸਾਲ ਜਾਂ 10 ਸਾਲ ਪਹਿਲਾਂ ਜਾਂ 20 ਜਾਂ 30 ਸਾਲ ਜਾਂ ਉਹਦੇ ਤੋਂ ਪਹਿਲਾਂ ਕੋਈ ਜਨਮ ਸੀ ਜਾਂ ਉਸ ਤੋਂ ਪਹਿਲਾਂ ਸੀ, ਉਦੋਂ ਜਿਹੜੇ ਕਰਮ ਕੀਤੇ ਨੇ ਉਹਨਾਂ ਕਰਮਾਂ ਦਾ ਅਭਿਆਸ ਮਨ ਦੇ ਵਿੱਚ ਬੈਠ ਗਿਆ, ਬੈਠਾ ਹੋਇਆ। ਹੁਣ ਇੱਕ ਪਾਸੇ ਉਹ ਮਨ ਹੈ ਅੰਦਰ ਜਿਹਦੇ ਵਿੱਚ ਪੁਰਾਣੇ ਕਰਮਾਂ ਦਾ ਹਿੱਸਾ ਹੈ, ਤੇ ਇੱਕ ਪਾਸੇ ਗੁਰੂ ਦਾ ਉਪਦੇਸ਼ ਵੀ ਅੱਜ ਕੀ ਕਰਨਾ ਹੈ ਆਪਾਂ, ਅੱਜ ਗੁਰੂ ਨੇ ਕੀ ਕਿਹਾ ਕਰਨਾ। ਜਿਹੜਾ ਗੁਰੂ ਦਾ ਉਪਦੇਸ਼ ਹੈ ਤੇ ਜਿਹੜਾ ਮਨ ਦਾ ਪਿਛਲੇ ਜਨਮਾਂ ਦਾ ਅਭਿਆਸ ਹੈ, ਦੋਵਾਂ ਦਾ ਆਪਸ ਵਿੱਚ ਮੇਲ ਨਹੀਂ ਬਹਿੰਦਾ, ਉਹਨੂੰ ਕਹਿੰਦੇ ਨੇ ਬੇਨੀਯਤੀ। ਉਹਨੂੰ ਕਹਿੰਦੇ ਨੇ ਬੰਦਾ ਗੁਰੂ ਦੀ ਗੱਲ ਨੂੰ ਧਿਆਨ ਨਾਲ ਸੁਣਦੇ ਨੀ, ਅਨਗੌਰ ਕਰੀ ਜਾਂਦਾ, ਸੁਣ ਕੇ ਅਣਸੁਣਾ ਕਰੀ ਜਾਂਦਾ, ਕੰਨਾਂ ਵਿਚ ਰੂੰ ਦੇ ਲੈਂਦਾ। ਕਿਉਂ ਦਿੰਦਾ? ਮਨ ਅੰਦਰ ਹੋਰ ਬਹੁਤ ਕੁਝ, ਗੁਰੂ ਹੋਰ ਕੁਝ ਕਹਿ ਰਹੇ ਨੇ, ਦੋਵਾਂ ਦਾ ਸੰਪਰਕ ਨਹੀਂ ਬਣਦਾ। ਤਾਂ ਫਿਰ ਉੱਥੇ ਹੁੰਦੀ ਹੈ ਗੁਰੂ ਕੀ ਦੱਸੀ ਮਤ ਤੇ ਤੁਰ ਕੇ ਅਭਿਆਸ ਕਰਨ ਦੀ ਲੋੜ। ਗੁਰੂ ਕਾ ਸ਼ਬਦ ਕਰੋੜਾਂ ਕਰਮਾਂ ਨੂੰ ਕੱਟ ਦਿੰਦਾ। ਭਗਤ ਰਾਮਾਨੰਦ ਜੀ ਨੇ ਬਚਨ ਕਿਹਾ ਗੁਰੂ ਦਾ ਕੰਮ ਕੀ ਹੈ? ਕਰਮ ਕੱਟਣੇ। ਗੁਰ ਕਾ ਸ਼ਬਦ ਕਾਟੈ ਕੋਟ ਕਰਮ, ਕੋਟ ਦਾ ਮਤਲਬ ਕਰੋੜਾਂ ਹੈ। ਗੁਰੂ ਦਾ ਸ਼ਬਦ ਕਰੋੜਾਂ ਹੀ ਕਰਮ ਕੱਟਦਾ, ਅੰਦਰ ਜੰਮੇ ਪਏ ਨੇ ਖੋਪੜੀ ਦੇ ਵਿੱਚ, ਕਰ ਕਰਕੇ ਉਹਨਾਂ ਨੂੰ ਜਮ੍ਹਾਂ ਕਰ ਲਿਆ, ਖਜ਼ਾਨਾ ਬਣ ਗਿਆ। ਉਹਦੀ ਫਿਰ ਸੋਚ ਬਣੀ ਏ, ਉਹ ਸੋਚ ਟੁੱਟਦੀ ਨਹੀਂ ਜਿੰਨਾ ਚਿਰ ਉਹ ਅੰਦਰੋਂ ਵਿਚਾਰਧਾਰਾ ਨਹੀਂ ਟੁੱਟਦੀ। ਗੁਰੂ ਸਾਹਮਣੇ ਰਹਿੰਦਾ, ਬੰਦਾ ਪੜ੍ਹਦਾ ਰਹਿੰਦਾ, ਡਿਊਟੀਆਂ ਲਾਉਂਦਾ ਰਹਿੰਦਾ, ਸਮਝ ਇੱਕ ਵੀ ਨਹੀਂ ਆਉਂਦੀ, ਅਰਥ ਵੀ ਆ ਜਾਣ ਤਾਂ ਵੀ ਨਹੀਂ ਆਉਂਦੀ। ਸਭ ਕੁਝ ਕਰੀ ਜਾਂਦਾ, ਗਾਈ ਜਾਂਦਾ, ਤੇ ਗੁਰੂ ਗ੍ਰੰਥ ਸਾਹਿਬ ਜੀ ਨੇ ਕਹਿ ਦਿੱਤਾ ਪੜ੍ਹਨਾ ਗੁਣਨਾ ਸੰਸਾਰ ਕੀ ਕਾਰ ਹੈ। ਆ ਜਿਹੜਾ ਪੜ੍ਹਨੇ ਆ ਨਾ ਤੇ ਗੁਣਨਾ ਗਾਉਣਾ, ਇਹ ਗੁਰੂ ਨੇ ਕਿਹਾ ਵੀ ਸੰਸਾਰ ਦਾ ਕਾਰ, ਸੰਸਾਰ ਦੇ ਕੰਮਾਂ ਦਾ ਇੱਕ ਹਿੱਸਾ ਹੈ। ਰੱਬ ਨਾਲ ਪਿਆਰ ਇਹਦੇ ਤੋਂ ਅੱਗੇ ਜਾ ਕੇ ਸ਼ੁਰੂ ਹੁੰਦਾ, ਵੱਖਰੀ ਦਸ਼ਾ ਹੈ। ਪੜ੍ਹਨਾ ਗੁਣਨਾ ਸੰਸਾਰ ਕੀ ਕਾਰ ਹੈ, ਸੰਸਾਰ ਦੀ ਕੋਈ ਕਾਰਜ ਸ਼ਾਲਾ ਹੋਵੇਗੀ, ਸੰਸਾਰ ਦੀ ਕੋਈ ਲੋੜ ਹੋਵੇਗੀ, ਕਿਸੇ ਫਲਾਈਟ ਨੂੰ ਹੱਥ ਪਾਉਣਾ ਹੋਵੇਗਾ ਤਾਂ ਇਹ ਕੰਮ ਸ਼ੁਰੂ ਕੀਤਾ, ਗੁਰੂ ਵਾਸਤੇ ਨਹੀਂ ਕੀਤਾ। ਹਾਂ, ਗੁਰੂ ਵਾਸਤੇ ਕੀਤਾ ਹੁੰਦਾ ਤੇ ਉਹ ਵੀ ਹੋ ਜਾਣਾ ਸੀ ਤੇ ਗੁਰੂ ਵਾਲਾ ਕੰਮ ਵੀ ਹੋਣਾ ਸੀ, ਪਰ ਗੁਰੂ ਵਾਲਾ ਕੰਮ ਵਿੱਚ ਹੈ ਨਹੀਂ, ਗੁਰੂ ਕੀ ਮਤ ਹੈ ਨਹੀਂ। ਮਿਸ਼ਨ ਇਹ ਹੈ ਵੀ ਸੰਸਾਰਕ ਤੌਰ ਤੇ ਆਪਾਂ ਕਾਮਯਾਬ ਕਿਵੇਂ ਹੋਣਾ। ਸਿਰਫ ਬੰਦੇ ਦੀ ਦੌੜ ਇੱਥੋਂ ਤੱਕ ਹੈ, ਮਸੀਤ ਤੱਕ, ਮੁੱਲਾ ਮਸੀਤ ਤੱਕ ਦੌੜਦਾ ਸਿਰਫ। ਮਸੀਤ ਦਾ ਮਤਲਬ ਬੰਦਾ ਸਰੀਰ ਨਾਲ ਹੀ ਸੰਬੰਧਿਤ, ਭਾਵੇਂ ਧਾਰਮਿਕ ਵੀ ਕਿਉਂ ਨਾ ਹੋਵੇ। ਉਹਦਾ ਮਸਲਾ ਇਹ ਹੈ ਜੀ ਬਸ ਹੁਣ ਠੀਕ ਹੈ, ਮਾਇਆ ਦਾ ਪ੍ਰਬੰਧ ਹੋ ਗਿਆ, ਗੱਲ ਇੱਥੇ ਖੜੀ ਹੈ। ਇਹਦੇ ਤੋਂ ਅੱਗੇ ਇੱਕ ਵੀ ਕਦਮ ਉਹ ਤੁਰਨਾ ਹੀ ਨਹੀਂ ਚਾਹੁੰਦਾ। ਉਹਦੇ ਤੋਂ ਅੱਗੇ ਕਹਿੰਦਾ ਇਹ ਤੇ ਐਵੇਂ ਫਾਲਤੂ ਦੀ ਗੱਲ ਹੈ। ਤਾਂ ਜਿਹੜੀ ਗੱਲ ਤੁਹਾਡੇ ਨਾਲ ਸਾਂਝੀ ਕਰ ਰਿਹਾ ਸੀ, ਧੰਨ ਗੁਰੂ ਗ੍ਰੰਥ ਸਾਹਿਬ ਜੀ ਨੇ ਕਿਰਪਾ ਕੀਤੀ, ਕਹਿੰਦੇ ਨੇ ਅੰਦਰ ਜੇ ਸੁੱਖ ਆਇਆ ਤੇ ਬਾਹਰ ਸੁੱਖ ਆਪਣੇ ਆਪ ਆ ਜਾਣਾ। ਘਰ ਸੁੱਖ ਵਸਿਆ, ਬਾਹਰ ਸੁੱਖ ਪਾਇਆ ਤੇ ਅੰਦਰ ਹੋਰ ਜਾਂਦਾ ਕੁਝ ਨਹੀਂ। ਕਹੋ ਨਾਨਕ ਗੁਰਮੰਤਰ ਦ੍ਰਿੜਾਇਆ, ਗੁਰੂ ਨੇ ਆਪਣੀ ਮਤ, ਗੁਰਮੰਤਰ, ਆਪਣਾ ਨਾਮ ਦ੍ਰਿੜ ਕਰਾ ਦਿੱਤਾ, ਉਹਨੂੰ ਜਪਿਆ। ਤੇ ਇੱਥੇ ਮੰਤਰ ਦੇ ਅਰਥ, ਇਕੱਲਾ ਮੰਤਰ ਦੁਹਰਾਉਣ ਵਾਲਾ ਨਹੀਂ, ਮੰਤਰ ਦੇ ਅਰਥ ਹੋਣਗੇ ਸਲਾਹ, ਦੋ ਅਰਥ ਨੇ ਇਹਦੇ ਧਿਆਨ ਦੇਣਾ। ਗੁਰਸਿੱਖੀ ਦੇ ਵਿੱਚ ਗੁਰਮੰਤਰ ਦੋ ਪ੍ਰਕਾਰ ਦਾ ਹੈ, ਇੱਕ ਗੁਰਮੰਤਰ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਵਿੱਚ ਪੰਜ ਸਰੀਰ ਧਾਰੀ, ਪੰਜ ਦੇਹ ਧਾਰੀ, ਪੰਜ ਪਿਆਰੇ, ਗੁਰੂ ਕਾ ਸਰੂਪ ਗੁਰੂ ਗ੍ਰੰਥ ਸਾਹਿਬ ਜੀ ਦੇ ਸ਼ਬਦ ਨੂੰ ਸਿੱਖ ਦੇ ਮਨ ਤੱਕ ਲੈ ਕੇ ਜਾਂਦੇ ਨੇ। ਇੱਕ ਉਹਨੂੰ ਕਹਿੰਦੇ ਨੇ ਗੁਰੂ ਕਾ ਸ਼ਬਦ, ਗੁਰਮੰਤਰ ਦਾ ਉਹ ਇੱਕ ਹਿੱਸਾ, ਪਹਿਲੀ ਪ੍ਰਕਾਰ ਦਾ ਗੁਰਮੰਤਰ। ਉਹਨੂੰ ਕਹਿੰਦੇ ਇਹ ਭਾਈ ਗੁਰਮੰਤਰ ਹੈ, ਇਹਨੂੰ ਸਵੇਰੇ ਜਪਣਾ, ਇਹਨੂੰ ਸ਼ਾਮ ਜਪਣਾ, ਇਹਨੂੰ ਦਿਨੇ ਸਮਾਂ ਮਿਲੇ ਜਪਦੇ ਰਹਿਣਾ, ਇੱਕ ਗੁਰਮੰਤਰ ਉਸ ਨੂੰ ਕਹਿੰਦੇ ਨੇ। ਤੇ ਇਹ ਕਹਿਣ ਤੋਂ ਬਾਅਦ ਦੂਸਰਾ ਗੁਰਮੰਤਰ ਹੈ ਕਿ ਉਹ ਪੰਜ ਜਿਹੜੇ ਪਿਆਰੇ ਦੇਹਧਾਰੀ ਨੇ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਵਿੱਚ, ਦੇਹ ਵਾਲੇ ਨੇ ਨਾ, ਮੈਂ ਦੇਹਧਾਰੀ ਤਾਂ ਕਹਿ ਰਿਹਾ ਕਿਉਂਕਿ ਕੁਝ ਦੇਹਧਾਰੀ ਬੰਦੇ ਇਹ ਗੱਲ ਕਹਿੰਦੇ ਸੁਣੇ ਗਏ ਨੇ। ਉਹ ਕਹਿੰਦੇ ਜਦੋਂ ਦਸ ਗੁਰੂ ਸਨ ਉਦੋਂ ਤੇ ਗੁਰੂ ਦੇਹ ਵਿੱਚ ਸੀ, ਹੁਣ ਤੁਸੀਂ ਗੁਰੂ ਗ੍ਰੰਥ ਸਾਹਿਬ ਨੂੰ ਗੁਰੂ ਮੰਨਦੇ ਹੋ, ਦੇਹ ਕਿੱਧਰ ਚਲੀ ਗਈ? ਹੁਣ ਇਹ ਗੱਲ ਮੈਂ ਦੇਹਧਾਰੀ ਤਾਂ ਤਿੰਨ ਚਾਰ ਵਾਰੀ ਕਹੀ ਏ ਕਿ ਉਹਨਾਂ ਨੂੰ ਸਮਝ ਲੱਗ ਜਾਏ ਵੀ ਸਾਡਾ ਜਿਹੜਾ ਸਿਸਟਮ ਹੈ ਬਿਲਕੁਲ ਸੰਪੂਰਨ ਹੈ, ਅਧੂਰਾ ਨਹੀਂ। ਦੇਹ ਵੀ ਹੈ ਸਾਡੇ ਵਿੱਚ, ਇੱਕ ਨਹੀਂ ਪੰਜ ਨੇ। ਦੂਸਰਾ ਦੇਹ ਦਾ ਕੰਸੈਪਟ ਸਾਡਾ ਸਾਧ ਸੰਗਤ ਦਾ ਹੈ, ਸਾਧ ਸੰਗਤ ਦੀ ਸੇਵਾ ਕਰਨੀ ਗੁਰੂ ਦੀ ਸੇਵਾ ਹੈ। ਤੀਸਰਾ ਸਾਡਾ ਦੇਹ ਦਾ ਸੰਕਲਪ ਹੈ ਜਿਹੜਾ ਗੁਰਮੁਖ ਇਹ ਸਾਰੀ ਕਮਾਈ ਕਰਕੇ ਗੁਰਸਿੱਖੀ ਨੂੰ ਕਮਾ ਕੇ ਸ਼ਬਦ ਨੂੰ ਕਮਾ ਕੇ ਹੰਢਾ ਕੇ ਜਿਹਦੀ ਦੇਹ ਸਿਰਫ ਬੁੱਤ ਰਹਿ ਗਈ ਏ ਉਹਦੇ ਵਿਚ ਵਿਚਾਰਧਾਰਾ ਉਹਦੀ ਆਪਣੀ ਮਰ ਗਈ ਏ ਤੇ ਗੁਰੂ ਗ੍ਰੰਥ ਸਾਹਿਬ ਦੀ ਵਿਚਾਰਧਾਰਾ ਉਹਦੇ ਵਿਚ ਚੱਲ ਪਈ ਏ ਉਹਨੂੰ ਗੁਰਮੁਖ ਕਹਿੰਦੇ ਨੇ। ਇਹ ਵੀ ਸਾਡਾ ਇੱਕ ਕੰਸੈਪਟ ਵਿਸ਼ਾ ਹੈ ਸਿੱਖੀ ਦਾ। ਇਹਨਾਂ ਚੀਜ਼ਾਂ ਨੂੰ ਸਾਫ਼ ਸਮਝ ਲੈਣਾ ਚਾਹੀਦਾ, ਯਾਦ ਰੱਖਣਾ। ਇਹ ਸਾਡੇ ਭਾਸ਼ਣਾਂ ਦਾ ਹਿੱਸਾ ਨਹੀਂ ਵੈਸੇ ਰਹੀਆਂ, ਜਿਹੜੇ ਅਸੀਂ ਵਿਸ਼ੇ ਬੋਲਨੇ ਆ ਨਾ ਉਹਨਾਂ ਵਿਚ ਨਹੀਂ ਏ, ਤਾਂ ਇਹ ਤੇ ਭੁਲੇਖੇ ਪਏ ਨੇ। ਬਣਿਆ ਬਣਾਇਆ ਮਿਲ ਜਾਂਦਾ ਸਾਰਾ ਕੁਝ, ਪੋਥੀਆਂ ਨੇ, ਕਿਤਾਬਾਂ ਨੇ, ਪੜ੍ਹੋ। ਆ 101 ਤੁਸੀਂ 100 ਲੈਸਨ, 100 ਕਥਾ ਦਾ ਲੈਸਨ ਤੁਸੀਂ ਯਾਦ ਕਰ ਲਓ, ਕਥਾ ਵਾਚਕ ਬਣ ਗਏ। 100 ਦਿਨ ਸੁਣਾਓ, ਫਿਰ 1 ਤੋਂ ਸ਼ੁਰੂ ਕਰ ਦਿਓ, ਫਿਰ 100 ਦਿਨ ਸੁਣਾਓ। ਲੈਸਨ ਹੈ, ਪਾਠ ਹੈ, ਬਿਲਕੁਲ ਜਿਵੇਂ ਗੱਡੀ ਲਾਈਨ ਤੇ ਤੁਰਦੀ ਹੈ ਟ੍ਰੇਨ, ਉਹ ਹੀ ਸ਼ਬਦ। ਪਰ ਉਹਨੂੰ ਕਥਾ ਨਹੀਂ ਕਹਿ ਸਕਦੇ ਤੁਸੀਂ। ਕਥਾ ਦਾ ਮਤਲਬ ਹੈ ਜਿਹਨੂੰ ਤੁਸੀਂ ਨਿੱਤ ਥੋੜਾ ਜਿਹਾ, ਕਿਉਂਕਿ ਜਿਹੜਾ ਬੋਲ ਰਿਹਾ ਉਹ ਸਰੀਰਧਾਰੀ ਹੈ ਨਾ, ਉਹ ਵੀ ਨਵਾਂ ਹੈ, ਤਾਂ ਉਹ ਜਿਹੜਾ ਲਾਈਨ ਬੰਦ ਨਹੀਂ ਹੈ, ਉਹ ਨਵਾਂ ਹੋਣਾ ਚਾਹੀਦਾ, ਹੋਰ ਹੋਣਾ ਚਾਹੀਦਾ। ਤਾਂ ਇੱਕ ਵਿਖਿਆਨ ਕਰਤਾ ਸੀ, ਵਿਆਖਿਆ ਕਰਨ ਵਾਲਾ ਕਥਾਵਾਚਕ ਸੀ, ਉਹ 15 ਦਿਨ ਤੋਂ ਜ਼ਿਆਦਾ ਕਿਤੇ ਨਹੀਂ ਸੀ ਰੁਕਦਾ। 15 ਦਿਨ ਸਿਰਫ ਇੱਕ ਪਿੰਡ ਵਿੱਚ 15 ਦਿਨ ਜਾਂ ਇੱਕ ਇਲਾਕੇ ਵਿੱਚ 15 ਦਿਨ ਹੀ ਜਾਂਦਾ ਸੀ। ਕਿਸੇ ਨੇ ਕਿਹਾ 2 ਦਿਨ ਹੋਰ ਠਹਿਰੋ, ਤੁਸੀਂ ਬਹੁਤ ਵਧੀਆ ਕਰਦੇ ਹੋ। ਉਹਨੇ ਕਿਹਾ ਨਹੀਂ, ਮੇਰਾ ਨਿਯਮ 15 ਦਿਨ ਤੋਂ ਉੱਤੇ ਨਹੀਂ। ਪੁੱਛਣ ਵਾਲੇ ਨੇ ਮਜਬੂਰ ਕਰ ਲਿਆ, ਅਖੀਰ ਨੂੰ ਉਹਨੇ ਇਕੱਲੇ ਨੂੰ ਬੁਲਾ ਕੇ ਕੰਨ ਵਿੱਚ ਕਹਿ ਦਿੱਤਾ। ਕਹਿਣ ਲੱਗਾ 15 ਹੀ ਤੇ ਮੇਰੇ ਕੋਲ ਲੈਸਨ ਨੇ, ਬੋਲਣ ਵਾਲੇ 16 ਹੈ ਹੀ ਨਹੀਂ, ਇਸ ਕਰਕੇ ਮੈਂ ਅੱਗੇ ਜਾ ਕੇ ਫਿਰ ਸ਼ੁਰੂ ਕਰਨਾ 1 ਤੋਂ। ਤੇ ਜਿਹੜਾ ਸਰੋਤਾ ਸ਼੍ਰੇਣੀ ਹੈ ਉਹ ਫਿਰ ਇਹਦੇ ਉੱਤੇ ਡਿਪੈਂਡ ਹੋ ਜਾਂਦਾ। ਉਹ ਵੀ ਕਹਿੰਦਾ ਵੀ ਉਹ ਕਥਾ ਸੁਣਾਓ ਜਿਹੜੀਆਂ ਪਹਿਲਾਂ ਅਸੀਂ ਸੁਣੀਆਂ ਨੇ, ਫਿਰ ਉਹ ਸਿਰ ਫੇਰਦਾ ਵੀ ਬਾਕੀ ਹੈ ਮੈਨੂੰ ਯਾਦ ਹੈ। ਜਿਹੜਾ ਸਰੋਤਾ ਸ਼੍ਰੇਣੀ ਹੈ ਨਾ ਸੁਣਨ ਵਾਲੀ, ਉਹ ਵੀ ਉੱਥੇ ਖੜੀ ਹੋ ਜਾਂਦੀ ਹੈ। ਉਹ ਵੀ ਕਹਿੰਦਾ ਵੀ ਅੱਜ ਜਿਹੜੀ ਕਥਾ ਹੋਈ ਸੀ, ਆਪਾਂ ਆਪਣਾ ਸਾਡਾ ਅਣਦਿਸ ਦਾ ਹੰਕਾਰ ਹੈ ਨਾ ਸਾਡੇ ਅੰਦਰ, ਇਹ ਵੀ ਤੇ ਇੱਕ ਹੰਕਾਰ ਹੈ ਕਿ ਜਿਹੜੀ ਅੱਜ ਗੱਲ ਕੀਤੀ ਜਾ ਰਹੀ ਸੀ ਜਦੋਂ ਆਰੰਭ ਹੋਈ ਮੈਨੂੰ ਸਾਰੀ ਪਹਿਲੀ ਪਤਾ ਲੱਗ ਗਈ। ਬੜੇ ਸਰੋਤੇ ਮੈਂ ਕਹਿੰਦੇ ਵੀ ਸੁਣੇ ਨੇ, ਕਹਿੰਦੇ ਕਥਾ ਦੀ ਤੇ ਗੱਲ ਹੀ ਕੋਈ ਨਹੀਂ, ਜਦੋਂ ਕੋਈ ਕਥਾ ਵਾਚਕ ਕਥਾ ਸ਼ੁਰੂ ਕਰਦਾ ਮੈਨੂੰ ਪਹਿਲੇ ਹੀ ਮੇਰੇ ਸਾਹਮਣੇ ਆ ਜਾਂਦੀ। ਬੜਾ ਵੱਡਾ ਹੰਕਾਰ ਹੈ। ਤਾਂ ਇਹ ਕਿਉਂ ਹੁੰਦਾ ਹੈ? ਆਦਮੀ ਲੀਹਾਂ ਤੇ ਤੁਰਿਆ ਹੈ, ਉਹਨੇ ਇਸ ਰਾਹ ਤੇ ਕੋਈ ਮਿਹਨਤ ਨਹੀਂ ਕੀਤੀ, ਆਪ ਨਹੀਂ ਕੋਖਿਆ, ਬਣਿਆ ਬਣਾਇਆ ਲਿਆ ਹੈ। ਰੈਡੀਮੇਡ ਸਿਸਟਮ ਸਦਾ ਮਰਿਆ ਹੀ ਹੁੰਦਾ ਹੈ, ਉਹਦੇ ਵਿੱਚ ਜਿੰਦ ਜਾਨ ਨਹੀਂ ਹੁੰਦੀ। ਸੰਸਾਰ ਦੀ ਕਲਾ ਪਰੰਪਰਾ, ਇਹ ਚੀਜ਼ਾਂ ਲਾਈਨਬੱਧ ਹੁੰਦੀਆਂ ਨੇ ਤੇ ਬੇਰਸ ਹੁੰਦੀਆਂ ਨੇ, ਸੁੱਕੀਆਂ ਬਿਲਕੁਲ, ਅਕਾ ਦਿੰਦੀਆਂ ਨੇ ਸੰਸਾਰ ਨੂੰ। ਧਰਮ ਫਿੱਕਾ ਪੈ ਜਾਂਦਾ ਹੈ, ਲੋਕ ਮੂੰਹ ਮੋੜ ਜਾਂਦੇ ਨੇ। ਇਸ ਕਰਕੇ ਇਉਂ ਲੱਗਦਾ ਹੈ ਇਹ ਧਾਰਮਿਕ ਸਭਾ ਹੈ ਕਿ ਸੌਣ ਦਾ ਪ੍ਰਬੰਧ ਕੀਤਾ ਜਾ ਰਿਹਾ, ਸਾਰੇ ਲੋਕ ਸੁੱਤੇ ਹੋਏ ਨੇ, ਕੋਈ ਆਵਾਸੀਆਂ ਲੈ ਰਿਹਾ, ਕੋਈ ਆਪਣੀਆਂ ਅੱਖਾਂ ਮਲ ਰਿਹਾ। ਕੀ ਕਾਰਨ ਹੈ ਕਿ ਉਹਦੇ ਵਿੱਚ ਕੋਈ ਵੀ ਉਤਸੁਕਤਾ ਨਹੀਂ, ਉਹਦੇ ਵਿੱਚ ਕੋਈ ਖਿੱਚ ਦਾ ਸਾਧਨ ਹੈ ਨਹੀਂ। ਤਾਂ ਜਿਵੇਂ ਸੰਸਾਰੀਆਂ ਨੇ ਸੰਸਾਰ ਦੇ ਧਨ ਨੂੰ ਲੁਭਾਏਮਾਨ ਕੀਤਾ ਹੈ, ਖਿੱਚਦਾਇਕ ਕੀਤਾ ਹੈ, ਉਹਦੇ ਵਿੱਚ ਰੰਗ ਭਰੇ ਨੇ, ਉਹਨੂੰ ਨਵੀਨ ਬਣਾਇਆ, ਧਰਮ ਦੀ ਦੁਨੀਆਂ ਵੀ ਇਸ ਤਰ੍ਹਾਂ, ਉਹ ਆਪਣੇ ਤਰੀਕੇ ਦੇ ਨਾਲ ਖਿੱਚਦਾਇਕ ਹੋਣੀ ਚਾਹੀਦੀ ਹੈ, ਉਹਦੇ ਵਿੱਚ ਖਿੱਚ ਹੋਣੀ ਚਾਹੀਦੀ। ਪਰ ਤਾਂ ਜੇ ਦੋਵੇਂ ਚੀਜ਼ਾਂ ਮਿਹਨਤ ਕਰਨਗੀਆਂ, ਬੋਲਣ ਵਾਲੇ ਤੇ ਸੁਣਨ ਵਾਲੇ ਦੋਵਾਂ ਨੂੰ ਮਿਹਨਤ ਕਰਨੀ ਪਏਗੀ। ਤਾਂ ਸਤਿਗੁਰੂ ਨੇ ਬਚਨ ਕੀਤਾ, ਕਹਿਣ ਲੱਗੇ ਗੁਰਮੰਤਰ ਕੀ ਹੈ? ਔਰ ਬਾਣੀ ਵਿੱਚ ਕਿਹਾ ਗੁਰਮੰਤਰ ਹੀਣਸਿਆ ਜੋ ਪ੍ਰਾਣੀ ਤ੍ਰੇਗੰਤ ਜਨਮ ਭ੍ਰਸ਼ਟ ਨੇ। ਤੇ ਗੁਰਮੰਤਰ ਮੈਂ ਕਹਿ ਰਿਹਾ ਸੀ ਦੋ ਤਰ੍ਹਾਂ ਦਾ ਹੈ। ਇੱਕ ਗੁਰਮੰਤਰ ਪੰਜ ਪਿਆਰੇ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਵਿੱਚ ਸਿੱਖ ਦੇ ਮਨ ਤੱਕ ਲੈ ਕੇ ਜਾਂਦੇ ਨੇ, ਉਹਨੂੰ ਕਹਿੰਦੇ ਨੇ ਹੁਣ ਤੂੰ ਇਹਨੂੰ ਜਪਣਾ ਹੈ, ਜਪੇਗਾ ਤੇ ਰੰਗ ਵਿਖਾਏਗਾ। ਯਾਦ ਰੱਖੀ ਦਵਾਈ ਜੇਬ ਵਿੱਚ ਪਾ ਕੇ ਫਿਰਿਆ ਰੋਗ ਨਹੀਂ ਹਟਦੇ, ਭੁਲੇਖੇ ਵਿੱਚ ਨਾ ਪੈ ਜੇ, ਜਿਵੇਂ ਪਾਈ ਇਸ वैसे तो गुरु कृपा करे भी वह शरीर ही घटते जा रहे ने, अमृत पान करिए आप जिन्ना आपा किता है दवाई जेब बेचिए खाण वाले पासे बहुत घट है, कोई बिरला है, खाण वाले पासे आदमी नहीं जाता, बस जेब बिच पाई छका दिता अमृत बन गए गुरु के सिख, वो ककार पा लै ते इनू कह दिता रहत मर्यादा। यह रहत मर्यादा का बारला हिस्सा सी, रहत अंदर जाके शुरू होंदी अगे, बंदा अध्यात्म तौर ते कमांदा की है, मन की स्थिति की है, सोच किथे खड़ी है, विहार किवें दा करदा, दुनिया विच बोलदा किवें, वेखदा किवें, खांदा किवें है, इनू कहिंदे ने रहत मर्यादा। यह रहत मर्यादा सिर्फ 10% है सारे का, जिन्हों आप कहने पांच ककार पा के रखने ने, सिर्फ 5% मर्यादा का हिस्सा है, असि इनू कह दिता जी सारी मर्यादा। एक बंदा बाहरों आया तो उन्हें वधिया रंग टंग किया, असि कह दिता रहत मन लगता है, किवें समझ लिया रहत मन है, रहत मन ता है जे अमृत वेले उठ के पहला उन्हें बाणी पढ़ी, नितनेम किया है, सिमरन किया, अभ्यास किया, रहतवाण ता है, फिर ओदा विहार जेड़ा है, जेड़ा उन्हें फील्ड विच करना है, बोलना है, बैठना उठना, वह मर्यादा विच होना चाहिए। जदों ये सारिया चीजा कठिया हो जान ते उन्हों कहिंदे रहत मर्यादा, वह रहत मर्यादा हुंदी है। असी इस चीज नूं होर हवा देने, फलाना बंदा बहुत रहत मर्यादा विच कट्टड़ है जी, कट्टड़ बड़ा है, कादे विच कट्टड़, बस हाथ सीधे जोड़दा है, मता ठीक लाउंदा धरती ते, इन्हां चीजां नूं कल्लियां नूं असी मर्यादा कह दिता। यह मर्यादा की शुरुआत है, आरंभता है। ता दो प्रकार का गुरमंत्र, एक तो जपन वास्ते पंजा ने दिता गुरु ग्रंथ साहिब की हजूरी विच, ते दूसरा गुरमंत्र केड़ा है, फिर वो जेड़े पंज ने गुरु का रूप ने, गुरबाणी दे विचों मंत्र का अर्थ हुंदा है सलाह देनी, फिर उस जग्यासु नू उना वलों सलाह दितियां जांदियां ने कि तू ये काम इस तरह करना है, उन्हों कहिंदे गुरमंत्र दूसरा हिस्सा। जिन्हां ने दोवें गुरमंत्र कठे पकड़ लए, जपन वाला ते सिख्या दे रूप विच, जिवें उह कहणगे ये चार बजर कुरैता ने तुहानू सलाह दित्ती जांदी, ये चार बजर कुरैता एक मंत्र दा रूप है, मंत्र दिता गया, दुष्ट सभा मिल मंत्र पकाया करसै औध कनेरी। गुरु ग्रंथ साहिब विच शब्द आया कि जदों प्रहलाद नू मारन वास्ते हरनाक्ष ने अपने साथियां नाल बह के मंत्र पकाया, सलाह कीती, मता पकाया भी आपां नू इह कम करना चाहीदा है। औध कनेरी दा मतलब इहनू किवें मारीए, इह शब्द गुरु ग्रंथ साहिब विच आउंदा है। तां जिहड़ा मंत्र दे अर्थ ने गुरु दी सलाह नू एक दिन पहला सुन लेना, और कथा दा विशा तां है कि उस सलाह नू रोज सुनिया जाए, मन भुल जांदा है, चेते विच नहीं रखदा, वार वार सुनिया जाए, दृढ़ किया जाए गुरु ने की कहा सी, भुलदा है मन, और इहदे अर्थ ही इह ने गुरु की लोड़ ही तां बंदा भुल जाए, फिर याद कराए, बचपन है विद्यार्थी जीवन उहनू हर रोज स्टैंड करना पैंदा है, सिख नूं खड़े करना पैंदा। तां भूले मार्ग जिन्हें बताया ऐसा गुर वडभागी पाया, भुले हुए नूं सुते हुए नूं जिहड़ा भुल गया, पहला भी काम किया सी, याद भी है सी, ते फिर भुल जाना, उहनू फिर नवा ताजा करा देना, नवा कर देना, उहनू कहिंदे ने गुरु का मंत्र लैणा, ते गुरु का मंत्र चंगी तरह समझ लेना चाहिदा है, और एक कोख करनी है, अंदरों खोज करनी है, ए गात्रा पाया है गुरु दे दोवें मंत्र साडे कोल हैण के नहीं, जपन वाला है जे है ते जपनिया के नहीं सवाल है, जे नहीं जपदे गुरु नाल भी धोखा है ते अपने आप नाल भी, पंथ नाल भी धोखा है, वह आदमी धोखा दे रहा है अपने आप नूं, गुरु नूं धोखा देण दा यतन कर रहा है, जेड़ा गुरु तो लै लैंदा है उहदी वरतों नहीं करदा। ते दूसरा मंत्र है सिख्या स्वरूप, जेड़ा गुरु कहिंदा है कि तू इस तरह अपनी जिंदगी दे विच काम करना है, इस तरह बोलना है, इस तरह वेखना है, इस तरह विहार करना है, इस तरह नींद लेनी है, इस तरह जागना है। ये सारिया चीजा की जिहड़ी सलाह दित्ती जांदी है, बाणी किन्नी पढ़नी है, उठना कदों, ये नितनेम किन्ना करना है, ये चीजा जिहड़ियां समझाईयां जांदियां ने, ये दूजा गुरमंत्र है। ते दोवें गुरमंत्र सिख जेड़ा गुरु कोलो प्राप्त करदा है ते फिर उन्हां दोवां नूं कमाउंदा है, फिर उन्हूं कहिंदे ने भी ए गुरु का सिख है, फिर उहदा नाम लिया जा सकदा है, फिर उन्हूं ए सत्कार दिता जा सकदा है, फिर उन्हूं खालसा किया जा सकदा है, फिर उन्हूं गुरमुख किया जा सकदा है। बेनती कर रहा सी, घर सुख वसिया बाहर सुख पाया, कहो नानक गुरमंत्र दृढ़ाया। दृढ़ाया दा मतलब है पक्का कर लेना, ओनू चेते विच रखना, ओनू अपने अंदर हंडाउणा जीवन दे अंदर। अज दा बचन है कि जिन वड्याई तेरे नाम की, इथे वड्याई दे अर्थ ने सिफत सलाह। ते मैं पहला विषय विच गल सांझी कर रहा सी, जदों परमात्मा वल्लों ए तोहफा मिलदा है खजाना, बंदे दा जीवन रंगिया जांदा है, भगती दी दात नूं कहिंदे ने, रब आप जपाउंदा है, जपना नहीं पैंदा, उहदा शरीर फिर यंत्र बन जांदा है, जिवें पहला बांस सी फिर बांसरी बन गई, बांस विच फूक मारिया कोई नहीं सी साज निकलदा, अंधे एक ना लगे ही, जो बांस वजाई है फूक, बंसरी की हुंदी, बांस हुंदा पहला, वो पहला बांस है, पर उस बंसरी ने कारीगर दे अगे अपना शरीर रख दिता, बई लै मेरे विचों संगीत निकलना चाहिए। कारीगर ने उदे उते फिर एग्रीमेंट किया, उदे नाल शर्त ए लाई, अज तू बांस है विचों खाली, अज तेरे विचों नहीं संगीत निकलता, ते जे तू चाहना है कि मेरे विचों संगीत निकले, ते तेनू एक काम ते पहला करना पैना है, भी तू बांस तो बांसरी बनेगी, तेरा नाम बदल जाना है। इसलिए गुरु ग्रंथ साहिब विच भावें मनुख है ते भावें इस्त्री, भगत नू इस्त्री नाल संबोधित किया गया है। सुहागण शब्द वरत्या ना, सुहागण दे अर्थ कली इस्त्री नहीं, सुहागण दे अर्थ बंदे नू, भगत नू, नाम जपन वाले नू सुहागण किया गया है। जाए पुछो सुहागणी तुसी रावया किन्नी गुणी, सुहागणी का मतलब गुरमुख। जदों ही कोई इस राह ते तुरदा है, उहदा अंदरला मनुख तो बदल के इस्त्री का रूपक बन जाता है, बांस तो बांसरी हो जाता है, बांसरी स्त्रीलिंग है, बांस जेड़ा पुरुषवाचक है, मनुख की खबर देंदा है। इस तरह बहुत सारिया चीजा ने जेड़िया स्त्रीलिंग ने, तुसी विद्यार्थी समझते हो कि जिन्हां ने, चलो तुसी तो पढ़े भी बहुत प्लस टू, पर जे तजर्बा नहीं ना, ते इस्त्री लिंग ते पुरुष एदा भी पता नहीं लगता, रटे लाए ने ना, प्रैक्टिकल नहीं कीता, तां फिर सत ते नौ नूं जोड़ना होवे ते कागज लभदा फिरदा बंदा, वी की करिए हुण, कागज कट्ठे करो, जोड़ के प्लस करो, जां कैलकुलेटर लैके आओ, तजर्बा नहीं है। तां पुरुषवाचक दा मतलब ओ नाम जेडे पुरुष वांगू वरते जांदे, जिवें आपां कहिंदे आ मन, मन पुरुषवाचक है, उथे आपां ए नहीं कहांगे मेरी मेरी मन करदी है, उथे बंदा ए बोलदा मेरा मन करदा है, पुरुषवाचक है, मनुखवाचक है, मन पुरुषवाचक है, ते जेडी मत है ओ स्त्रीवाचक है। मत मत नूं कदी नहीं ये कहोगे मेरा मत ए करदा है, उथे हुंदा है भी फलाने बंदे दी मत मारी गई है, स्त्रीलिंग है। इहदे बड़े डूंघे कारण हुंदे ने, कई तां इहनूं कहिंदे ही मती ने, मती दा मतलब स्त्रीवाचक, ए मत तां ए, इहनूं बुद्धि भी कहिंदे ने, इहनूं बुद्धि तां कहिंदे, बुद्धि शब्द दे पिछे जिहड़ा धद्दा लगा है ओह धी दा वाचक है, बुद्धि यानी के परमात्मा दी धी, परमात्मा विचों पैदा हुई शक्ति। फिर एदे वल जेड़ा पुत्र जन्म लिया वो मन सी, बुद्धि दे घर विच उहने जन्म लिया, ए मन दी मां है जेड़ी, मत जेड़ी है, बुद्धि जेड़ी है। इस तरह ये चीजा ने, बांस जेड़ा है पुरुषवाचक है, बांसरी जेड़ी है स्त्रीवाचक है, ਇਸਤਰੀ ਦੀ ਖਬਰ ਦਿੰਦੀ ਤਾਂ ਉਸ ਬਾਂਸ ਨੇ ਜਦੋਂ ਕਾਰੀਗਰ ਨੂੰ ਕਿਹਾ ਕਿ ਮੇਰੇ ਵਿੱਚੋਂ ਸੰਗੀਤ ਨਿਕਲਣਾ ਚਾਹੀਦਾ, ਉਹਨੇ ਕਿਹਾ ਸ਼ਰਤ ਇੱਕ ਹੈ, ਪਹਿਲਾਂ ਤੇ ਬਾਂਸ ਤੋਂ ਬਾਂਸਰੀ ਬਣਾਵਾਂਗਾ, ਫਿਰ ਮੈਂ ਤੇਰੇ ਉੱਤੇ ਚਲਾਉਣਾ ਔਜਾਰ, ਮੈਂ ਤੇਰੇ ਸਰੀਰ ਦੇ ਵਿੱਚ ਕੱਢਣੇ ਨੀ ਛੇਕ, ਕਲਾ ਵਿਖਾਉਣੀ ਆਪਣੀ। ਜਦੋਂ ਛੇਕ ਨਿਕਲ ਗਏ ਤੇ ਉਹ ਹੀ ਫੂਕ ਹੋਵੇਗੀ ਜਿਹੜੀ ਪਹਿਲਾਂ ਬਾਂਸ ਵਿੱਚ ਵੱਜਦੀ ਸੀ, ਪਰ ਹੁਣ ਸੰਗੀਤ ਨਿਕਲੇਗਾ। ਇਸ ਤਰ੍ਹਾਂ ਜਦੋਂ ਕੋਈ ਮਨੁੱਖ ਪਰਮਾਤਮਾ ਨੂੰ ਆਪਣਾ ਸਰੀਰ ਸੌਂਪ ਦਿੰਦਾ, ਗੁਰੂ ਨੂੰ ਆਪਣਾ ਸਰੀਰ ਦੇ ਦਿੰਦਾ ਸਿੱਖ, ਤੇ ਗੁਰੂ ਫਿਰ ਉਹਦੇ ਜੀਵਨ ਦੇ ਵਿੱਚ ਉਹਦੇ ਬਾਂਸ ਵਰਗੇ ਜੀਵਨ ਨੂੰ ਬਾਂਸਰੀ ਵਿੱਚ ਬਦਲ ਦਿੰਦਾ, ਉਹਦੇ ਉੱਤੇ ਆਪਣੀ ਕਲਾ ਦੀ ਵਰਤੋਂ ਕਰਦਾ, ਸ਼ਬਦ ਦੀ ਚੋਟ ਦੇ ਨਾਲ ਉਹਦੇ ਵਿੱਚ ਸੁਰਾਖ ਕੱਢ ਦਿੰਦਾ। ਉਹ ਹੀ ਬੰਦਾ ਜਿਹਦੇ ਜੀਵਨ ਦੇ ਵਿੱਚ ਇੱਕ ਵੀ ਸੰਗੀਤ ਨਹੀਂ ਸੀ, ਇੱਕ ਵੀ ਰਾਗ ਨਹੀਂ ਸੀ, ਉਹਦਾ ਸਰੀਰ ਸਾਰਾ ਰਾਗਾਂ ਦਾ ਸਰੂਪ ਹੀ ਬਣ ਜਾਂਦਾ ਹੈ। ਮਰਦਾਨਾ ਕੌਣ ਹੈ? ਭਾਈ ਮਰਦਾਨਾ ਅਸੀਂ ਕਹਿੰਦੇ ਹਾਂ, ਤਾਂ ਮਰਦਾਨਾ ਗੁਰੂ ਸਾਹਿਬ ਦਾ ਸਾਜ ਹੈ, ਰਬਾਬ ਦੇ ਅੱਗੇ ਉਹਦੀ ਸਾਜ ਹੈ। ਮਰਦਾਨੇ ਨੂੰ ਘੜ ਲਿਆ ਗੁਰੂ ਨਾਨਕ ਸਾਹਿਬ ਨੇ, ਕਿਉਂ ਘੜਿਆ? ਕਿ ਉਹਨਾਂ ਨੇ ਆਪਣਾ ਆਪ ਸੌਂਪ ਦਿੱਤਾ। ਤਾਂ ਇੱਥੇ ਜਿਹੜਾ ਬਚਨ ਹੈ, ਜਿਨ ਵਡਿਆਈ ਤੇਰੇ ਨਾਮ ਕੀ, ਜਿਨ੍ਹਾਂ ਨੂੰ ਅਕਾਲ ਪੁਰਖ ਵਾਹਿਗੁਰੂ ਵੱਲੋਂ ਨਾਮ ਦੀ ਦਾਤ ਖਜ਼ਾਨੇ ਦੇ ਰੂਪ ਵਿੱਚ, ਬਖਸ਼ਿਸ਼ ਦੇ ਰੂਪ ਵਿੱਚ ਝੋਲੀ ਵਿੱਚ ਪੈਂਦੀ ਏ, ਉਹਨਾਂ ਦਾ ਜੀਵਨ ਰੰਗਿਆ ਜਾਂਦਾ ਔਰ ਫਿਰ ਉਹਨਾਂ ਵਿੱਚ ਬਾਦਸ਼ਾਹਾਂ ਦੇ ਬਾਦਸ਼ਾਹ ਹੋਣ ਦੀ ਸ਼ਕਤੀ ਆ ਜਾਂਦੀ। ਤੁਸੀਂ ਬਾਣੀ ਵਿੱਚ ਪੜੋਗੇ, ਜਿਸ ਨੂੰ ਬਖਸ਼ੇ ਸਿਫਤ ਸਲਾਹ, ਨਾਨਕ ਪਾਤਸ਼ਾਹੀ ਪਾਤਸ਼ਾਹ। ਸਿਫਤ ਸਲਾਹ ਇੱਕ ਅੰਦਰ ਦਾ ਖਜ਼ਾਨਾ ਹੈ, ਜਿਹੜਾ ਦਿਸਣ ਵਿੱਚ ਨਹੀਂ ਆਉਂਦਾ। ਜਿਹਨੂੰ ਗੁਰੂ ਬਖਸ਼ਦਾ ਉਹ ਅੰਦਰੋਂ ਵੀ ਰੱਜ ਜਾਂਦਾ ਤੇ ਬਾਹਰੋਂ ਵੀ ਤ੍ਰਿਪਤ ਹੋ ਜਾਂਦਾ ਹੈ। ਇਸ ਕਰਕੇ ਅੱਜ ਉਹਨਾਂ ਲੋਕਾਂ ਦਾ ਜ਼ਿਕਰ ਕੀਤਾ ਗੁਰੂ ਅੰਗਦ ਦੇਵ ਜੀ ਨੇ, ਕਹਿਣ ਲੱਗੇ ਜਿਨ ਵਡਿਆਈ ਤੇਰੇ ਨਾਮ ਕੀ। ਉਹ ਫਿਰ ਦਿਨ ਰਾਤ ਵਡਿਆਈ ਕਰੀ ਜਾਂਦੇ ਨੇ। ਵਡਿਆਈ ਦਾ ਮਤਲਬ ਇੱਕ ਚੀਜ਼ ਨੂੰ ਬਹੁਤੀ ਵਾਰੀ ਦੁਹਰਾਉਣਾ ਤੇ ਉਹਦੇ ਤੋਂ ਅੱਕਣਾ ਨਾ, ਉਹਨੂੰ ਵਡਿਆਈ ਕਹਿੰਦੇ ਨੇ। ਜਪਣ ਵਿੱਚ ਤੇ ਵਡਿਆਈ ਵਿੱਚ ਇਹ ਫਰਕ ਹੈ। ਜਿਹੜਾ ਬੰਦਾ ਕੱਲਾ ਜਪਦਾ ਨਾ, ਉਹਦਾ ਪ੍ਰਯੋਜਨ ਹੋਏਗਾ ਵੀ ਕਿੰਨਾ ਜਪਣਾ ਹੈ, ਮਿਥ ਕੇ ਜਪੇਗਾ ਜਾਂ ਗਿਣੇਗਾ ਜਾਂ ਘੰਟਾ ਗਿਣੇਗਾ ਜਾਂ ਕੁਝ ਨਾ ਕੁਝ ਜ਼ਰੂਰ ਖਿਆਲ ਆਵੇਗਾ। ਉਹ ਇੱਕ ਕੰਮ ਕਰ ਰਿਹਾ, ਇੱਕ ਮਿਹਨਤ। ਪਰ ਜਿਹਨੂੰ ਸਿਫਤ ਸਲਾਹ ਕਹਿੰਦੇ ਨਾ, ਉਹ ਜਪਣ ਵਰਗੀ ਨਹੀਂ ਹੈ। ਸਿਫਤ ਸਲਾਹ ਇਸ ਤਰ੍ਹਾਂ ਹੈ ਕਿ ਜਿਵੇਂ ਇੱਕ ਬੱਚਾ ਬਚਪਨ ਤੋਂ ਲੈ ਕੇ 10 ਸਾਲ ਤੱਕ ਆਪਣੀ ਮਾਂ ਨੂੰ ਕਰੋੜਾਂ ਵਾਰੀ ਮਾਂ ਕਹਿੰਦਾ, ਪਰ ਜਦੋਂ ਹੀ ਮਾਂ ਕਹਿੰਦਾ ਉਹ ਨਵੇਂ ਰੂਪ ਵਿੱਚ ਕਹਿੰਦਾ, ਪੁਰਾਣਾ ਨਹੀਂ ਹੁੰਦਾ। ਜਦੋਂ ਆਵਾਜ਼ ਦਿੰਦਾ ਸਾਰਾ ਦਿਨ ਮਾਂ ਕਹੀ ਜਾਂਦਾ, ਸਾਰਾ ਦਿਨ ਇੱਕੋ ਸ਼ਬਦ ਨੂੰ ਵਾਰ ਵਾਰ ਦੁਹਰਾਉਂਦਾ। ਜੇ ਕੋਈ ਬਾਹਰੋਂ ਫਿਲਾਸਫਰ ਆ ਗਿਆ ਸਾਡਾ, ਜੇ ਕੋਈ ਕੋਰਸ ਵਾਲਾ ਸੱਜਣ ਆ ਗਿਆ, ਉਹਨੇ ਕਹਿਣਾ ਕਰਮ ਕਾਂਡ ਕਰਦਾ ਪਿਆ, ਸਵੇਰੇ ਲੱਗਾ ਸੀ
ਮਾਂ,
ਸ਼ਾਮ ਤੱਕ
ਇੱਕ ਵਾਰੀ ਕਹਦੇ ਮਾਂ
ਦੇ ਅਰਥੀ ਮਾਂ ਹੁੰਦੇ ਨੇ, ਬਸ ਵਰਤ ਕੇ ਨਾ ਕਹੀ, ਤਾਂ ਉਹਦੀ ਸਮਝ ਵਿੱਚ ਨਹੀਂ ਆਏਗਾ ਵੀ ਇਹ ਕਿਉਂ ਕਹਿ ਰਿਹਾ ਹੈ। ਉਹ ਕਹੇਗਾ ਕਰਮ ਕਾਂਡ ਹੀ ਹੈ, ਦੁਹਰਾ ਰਿਹਾ ਹੈ, ਰਿਪੀਟਿੰਗ ਕਰ ਰਿਹਾ ਉਸ ਸ਼ਬਦ ਦੀ ਵਾਰ 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 ਮਾਂ ਨੂੰ ਕਹਿ ਰਿਹਾ। ਹਾਂ, ਉਹ ਰਿਪੀਟਿੰਗ ਤਾਂ ਹੋਵੇਗੀ ਵੀ ਜੇ ਕੋਈ ਬੱਚਾ ਨਾਟਕ ਖੇਡ ਰਿਹਾ, ਫਿਲਮਾ ਰਿਹਾ, ਨਾਟਕ ਦੇ ਵਿੱਚ ਮਾਂ ਵੀ ਨਕਲੀ ਹੈ ਤੇ ਪੁੱਤਰ ਵੀ ਨਕਲੀ ਹੈ। ਮਾਂ ਆਪਣਾ ਹਿੱਸਾ ਖੇਡ ਰਹੀ ਹੈ ਫਿਲਮ ਦੇ ਵਿੱਚ, ਉਹ ਮਾਂ ਬਣੀ ਹੋਈ ਹੈ, ਤੇ ਪੁੱਤਰ ਜਿਹੜਾ ਹੋਰ ਕਿਤੋਂ ਲਿਆ ਉਹਨੂੰ ਮਾਂ ਕਹਿੰਦਾ, ਉਹਦੀ ਮਾਂ ਕਹਿਣ ਦੇ ਵਿੱਚ ਫਿਰ ਕਰਮ ਕਾਂਡ ਹੋਵੇਗਾ। ਧਰਮ ਦੀ ਦੁਨੀਆਂ ਦੇ ਵਿੱਚ ਜਦੋਂ ਬੰਦਾ ਰੱਬ ਨੂੰ ਵਾਰ ਵਾਰ ਦੁਹਰਾਉਂਦਾ, ਜੇ ਤੇ ਖੇਡਦਾ ਪਿਆ ਨਾਟਕ ਸਿਰਫ ਪਰਦੇ ਦੇ ਉੱਤੇ ਲੋਕਾਂ ਨੂੰ ਦਿਖਾਉਣ ਲਈ, ਫਿਲਮ ਬਣਾਉਣੀ ਹੈ ਲੋਕਾਂ ਨੂੰ ਵਿਖਾਉਣਾ ਵੀ ਮੇਰੀ ਵੀ ਮਾਂ ਹੈ, ਮਾਂ ਕਹਿੰਦੀ ਮੇਰਾ ਵੀ ਪੁੱਤਰ ਹੈ, ਸਿੱਖ ਕਹਿੰਦਾ ਮੇਰਾ ਵੀ ਗੁਰੂ ਹੈ, ਜੇ ਤੇ ਨਾਟਕ ਖੇਡਣਾ ਫਿਰ ਤੇ ਬਣ ਜਾਏਗਾ ਕਰਮ ਕਾਂਡ ਵਾਰ ਵਾਰ ਕਹਿਣਾ। ਤੇ ਜੇ ਇੱਕ ਮਾਂ ਨੇ ਆਪਣੇ ਸਰੀਰ ਦੇ ਵਿੱਚ ਰੱਖ ਕੇ ਇੱਕ ਸਰੀਰ ਨੂੰ ਬਣਾਇਆ, ਆਪਣੇ ਸਰੀਰ ਦਾ ਮਾਸ ਕੱਢ ਕੇ ਉਹਦੇ ਸਰੀਰ ਦੀ ਰਚਨਾ ਕੀਤੀ ਏ, ਉਹਨੂੰ ਜਨਮ ਦਿੱਤਾ, ਦੁੱਧ ਪਿਆਇਆ, ਜੇ ਉਹ ਵਾਰ ਵਾਰ ਮਾਂ ਕਹੇਗਾ ਤੇ ਉਹ ਰਿਪੀਟਿੰਗ ਨਹੀਂ ਹੋਵੇਗੀ, ਉਹ ਫਿਰ ਵਾਰ ਵਾਰ ਉਹਦਾ ਉਚਾਰਨ ਕਰਮ ਕਾਂਡ ਨਹੀਂ ਹੋਵੇਗਾ। ਜਦੋਂ ਸਿੱਖ ਗੁਰੂ ਦੇ ਪਿਆਰ ਵਿੱਚ ਜਿਉਂਦਾ, ਉਹਦੇ ਨਾਲ ਪਿਆਰ ਕਰਦਾ ਗੁਰੂ ਕੇ ਹੁਕਮ ਨੂੰ ਮੰਨਦਾ ਤੇ ਜਦੋਂ ਉਹਦੇ ਅੰਦਰ ਸਿਫਤ ਸਲਾਹ ਦੀ ਦਾਤ ਟਿਕ ਜਾਂਦੀ ਏ ਜਦੋਂ ਸਿਫਤ ਸਲਾਹ ਕਰਦਾ ਤੇ ਸਵੇਰੇ ਲੱਗਦਾ ਮਨ ਵਿਚ ਦੌਰਾਨ ਸਿਫਤ ਸਲਾਹ ਦੀ ਬਾਣੀ ਵਾਰ ਵਾਰ ਉਹਨੂੰ ਚੇਤੇ ਕਰਦਾ ਸਵੇਰ ਤੋਂ ਸ਼ਾਮ ਤੱਕ ਅੰਦਰ ਦੁਹਰਾਈ ਜਾਂਦਾ ਪੁਰਾਣੀ ਨਹੀਂ ਹੁੰਦੀ ਉਹਨੂੰ ਆਪਾਂ ਕਰਮ ਕਾਂਡ ਨਹੀਂ ਕਹਿ ਸਕਦੇ ਉਹ ਬਿਲਕੁਲ ਨਵਾਂ ਹੈ ਉਹਦੇ ਵਿਚ ਕੁਝ ਪੁਰਾਣਾ ਨਹੀਂ ਇਸ ਕਰਕੇ ਸਿਫਤ ਸਲਾਹ ਕਿਹਨੂੰ ਕਹਿੰਦੇ ਨੇ ਜਿਵੇਂ ਇੱਕ ਬੱਚਾ ਮਾਂ ਨੂੰ ਵਾਰ ਵਾਰ ਚੇਤੇ ਕਰੀ ਜਾਂਦਾ ਸਾਰੀ ਉਮਰ ਮਾਂ ਸ਼ਬਦ ਵਰਤਦਾ ਨਾ ਅੱਕਦਾ ਨਾ ਮਾਂ ਅੱਕਦੀ ਏ ਨਾ ਉਹਦੇ ਵਿਚ ਥਕਾਵਟ ਆਉਂਦੀ ਏ ਨਾ ਉਹਦਾ ਧਿਆਨ ਖਿਲਰਦਾ ਨਾ ਉਹਨੂੰ ਥਕਾਵਟ ਹੁੰਦੀ ਤੇ ਨਾ ਉਹਨੂੰ ਨੀਂਦ ਆਉਂਦੀ ਹੈ ਜੇ ਉਹ ਸੌਂਦਾ ਵੀ ਏ ਤੇ ਇਹ ਲਫ਼ਜ਼ ਉਹਦੀ ਜ਼ੁਬਾਨ ਤੇ ਹੁੰਦਾ ਕਹਿੰਦਾ ਕਹਿੰਦਾ ਸੌ ਜਾਂਦਾ ਜਦੋਂ ਜਾਗਦਾ ਤੇ ਜਾਗ ਆਉਂਦਿਆਂ ਸਾਰ ਪਹਿਲਾ ਲਫ਼ਜ਼ ਫਿਰ ਮਾਂ ਦਾ ਉਹਦੀ ਰਸਨਾ ਤੇ ਹੁੰਦਾ ਔਰ ਧੰਨ ਗੁਰੂ ਗ੍ਰੰਥ ਸਾਹਿਬ ਜੀ ਨੇ ਕਿਹਾ ਸੌਂਦੇ ਵਾਹੋ ਵਾਹੋ ਉਚਰੈ ਉੱਠਦੇ ਵੀ ਵਾਹੋ ਕਰੇਨ ਨਾਨਕ ਤੇ ਮੁਖ ਉਜਲੇ ਜੇ ਨਿਤ ਉੱਠ ਸਮਾ ਲੈਣ ਇਸ ਕਰਕੇ ਸਿਫਤ ਸਲਾਹ ਕਿਹਨੂੰ ਕਹਿੰਦੇ ਨੇ ਸਿਫਤ ਸਲਾਹ ਜਪਣਾ ਨਹੀਂ ਹੈ ਜਪ ਤੇ ਸਾਰੀ ਉਮਰ ਹੋ ਗਈ ਆਪਾਂ ਨੂੰ ਰਹੇ ਹਾਂ ਜਪਣਾ ਹੋਰ ਚੀਜ਼ ਹੈ ਹਿਰਦੇ ਵਿਚ ਵਸਣਾ ਹੋਰ ਚੀਜ਼ ਹੈ ਜਾਪ ਛੋਟਾ ਜਿਹਾ ਹਿੱਸਾ ਜ਼ਿੰਦਗੀ ਦਾ ਸਲਫ ਹੈ ਸਿਰਫ ਜਿਵੇਂ ਕਿਸੇ ਗੱਡੀ ਨੂੰ ਸਟਾਰਟ ਕਰਨ ਲਈ ਤੁਸੀਂ ਕਹੋ ਵੀ ਧੱਕਾ ਲਾਓ ਥੋੜਾ ਜਿਹਾ ਸਲਫ ਦੇ ਦਈਏ ਆਪਾਂ ਜਪਣਾ ਤੇ ਸਿਰਫ ਸਲਫ ਹੈ ਕਿਤੇ ਸਾਰੀ ਉਮਰ ਸਲਫ ਨਾ ਮਾਰਦੇ ਰਹਿਣਾ ਪਰ ਜ਼ਰੂਰਤ ਉਹਦੀ ਹੈ ਅਸੀਂ ਸਾਰੀ ਉਮਰ ਸਲਫ ਤੇ ਜ਼ੋਰ ਦੇ ਦਿੱਤਾ ਤੇ ਕਈਆਂ ਨੇ ਤੇ ਸਲਫ ਲਾਏ ਨੇ ਉਹ ਕਹਿੰਦੇ ਖੜੀ ਗੱਡੀ ਠੀਕ ਹੈ ਉਹਨਾਂ ਨੇ ਜਪਿਆ ਹੈ ਨੇ ਤਾਂ ਜਿਨ੍ਹਾਂ ਨੇ ਜਪਿਆ ਉਹਨਾਂ ਦਾ ਜਾਪ ਸਿਫਤ ਸਲਾਹ ਦੀ ਵਿਚ ਬਦਲ ਗਿਆ ਸਿਫਤ ਕਰਨ ਲੱਗ ਪਏ ਨਵੀਂ ਵਡਿਆਈ ਕਰਨ ਲੱਗ ਪਏ ਉਹਨਾਂ ਦੀ ਵਡਿਆਈ ਸਾਹਿਬ ਮੇਰਾ ਨੀਤ ਨਵਾਂ ਉਹ ਕੱਲੀ ਪਰੰਪਰਾਵਾਦੀ ਅਰਦਾਸ ਤੋਂ ਅੱਗੇ ਵੀ ਅਰਦਾਸ ਕਰਨੀ ਜਾਣਦੇ ਨੇ ਹੋਰ ਤਰ੍ਹਾਂ ਦੀ ਹੈ ਉਹਨਾਂ ਦੀ ਅਰਦਾਸ ਬੜੀ ਡੂੰਘੀ ਹੈ ਬੜੀ ਮਹਾਨ ਹੈ ਨਵੀਂ ਨਵੀਂ ਭਾਵੇਂ ਉਹ ਮਰਿਆਦਾ ਨੂੰ ਵੀ ਮੰਨਦੇ ਨੇ ਉਹਦੇ ਵਿਚ ਵੀ ਰਹਿੰਦੇ ਨੇ ਤਾਂ ਇਸ ਤਰ੍ਹਾਂ ਦੇ ਇੱਕ ਸਿੱਖ ਦਾ ਮੈਂ ਉਹਦਾ ਜੀਵਨ ਸੁਣਿਆ ਕਿ ਜਿਵੇਂ ਆਪਾਂ ਗੁਰੂ ਗ੍ਰੰਥ ਸਾਹਿਬ ਜੀ ਨੂੰ ਲੈ ਕੇ ਆਉਂਦੇ ਹਾਂ ਸੁੱਖ ਆਸਣ ਵਾਲੇ ਕਮਰੇ ਵਿਚੋਂ ਬਾਹਰ ਪ੍ਰਕਾਸ਼ ਕਰਨਾ ਇੱਕ ਤੇ ਅਰਦਾਸ ਹੈ ਨਾ ਮਰਿਆਦਾ ਬਈ ਪ੍ਰਥਮ ਭਗਵਤੀ ਸਿਮਰ ਕਾ ਇਹਦੇ ਤੋਂ ਲੈ ਕੇ ਪੂਰੀ ਕਰਨੀ ਫਿਰ ਮਰਿਆਦਾ ਨਾਲ ਕਹਿਣਾ ਜੀ ਆਸਣ ਤਿਆਰ ਹੈ ਤੁਸੀਂ ਆਓ ਇਹ ਮਰਿਆਦਾ ਹੈ ਚੰਗੀ ਚੀਜ਼ ਹੈ ਤਾਂ ਉਹਨਾਂ ਨੇ ਕਰਦਿਆਂ ਕਰਦਿਆਂ ਗੱਲ ਇਥੋਂ ਤੱਕ ਪਹੁੰਚ ਗਈ ਸੇਵਾ ਕਰਦੇ ਸੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਕਰਦੇ ਸਨ ਤੇ ਉਹਨਾਂ ਨੇ ਫਿਰ ਕੀ ਕੀਤਾ ਇੱਕ ਦਿਨ ਗਏ ਤੇ ਦਰਵਾਜ਼ਾ ਖੜਕਾਇਆ ਅੰਦਰ ਗਏ ਸੁੱਖ ਆਸਣ ਵਾਲੇ ਕਮਰੇ ਦਾ ਤੇ ਸ਼ਬਦ ਦੋ ਸਨ ਚਿਹਰਾ ਉਹਨਾਂ ਦਾ ਭਿੱਜਿਆ ਹੋਇਆ ਸੀ ਗੁਰੂ ਦੇ ਪਿਆਰ ਵਿਚ ਤੇ ਸ਼ਬਦ ਇਹ ਸਨ ਮਹਾਰਾਜ ਚੱਲੋ ਦਰਬਾਰ ਵਿਚ ਕਿਰਪਾ ਕਰੋ ਦਰਸ਼ਨ ਦਿਓ ਲਫ਼ਜ਼ ਦੋ ਸਨ ਸੇ ਨੇੜਤਾ ਆ ਗਈ ਨਾ ਨਜ਼ਦੀਕ ਤਾਂ ਆ ਗਈ ਉੱਠੋ ਕਿਰਪਾ ਕਰੋ ਉੱਥੇ ਤੀਸਰਾ ਬੰਦਾ ਉਹਨੂੰ ਚੇਤਾ ਹੀ ਨਹੀਂ ਸੀ ਵੀ ਇੱਕ ਗੁਰੂ ਹੈ ਤੇ ਇੱਕ ਮੈਂ ਹਾਂ ਉਹ ਉਹਨੂੰ ਕਹਿੰਦੇ ਵੀ ਹੁਣ ਅਰਦਾਸ ਜਿਹੜੀ ਇਹ ਸਿਫਤ ਸਲਾਹ ਵਿਚ ਬਦਲ ਗਈ ਹੈ ਜੇ ਉਹਨਾਂ ਨੇ ਪ੍ਰਸ਼ਾਦਾ ਛਕਣਾ ਤੇ ਭਾਵੇਂ ਉਹ ਮਰਿਆਦਾ ਵਾਲੀ ਅਰਦਾਸ ਨੂੰ ਮੰਨਦੇ ਵੀ ਨੇ ਤੇ ਜਦੋਂ ਉਹਨਾਂ ਨੂੰ ਵੇਖਿਆ ਭੋਜਨ ਵਾਲੀ ਥਾਲੀ ਇੱਕ ਵਾਰੀ ਚੁੱਕ ਕੇ ਇਸ ਤਰ੍ਹਾਂ ਕਰਦੇ ਸਿਰਫ ਕੋਈ ਲਫ਼ਜ਼ ਨਹੀਂ ਚੁੱਕਣੀ ਹੈ ਸਿਰਫ ਅੱਗੇ ਇੱਕ ਦਿਨ ਪੁੱਛ ਲਿਆ ਕੀ ਹੈ ਕਹਿਣ ਲੱਗੇ ਜਿਹੜਾ ਅੱਗੇ ਹੈ ਉਹਨੂੰ ਪਹਿਲਾਂ ਵਿਖਾਈ ਦਾ ਵੀ ਖਾ ਲਵਾਂ ਇਜਾਜ਼ਤ ਲੈਣੀ ਹੈ ਸਿਰਫ ਸ਼ਬਦ ਨਹੀਂ ਰਹੇ ਉੱਥੇ ਜਦੋਂ ਬੰਦਾ ਡੂੰਘੇ ਤਲ ਤੇ ਉਤਰਦਾ ਸਹਿਜ ਸਹਿਜ ਸ਼ਬਦ ਛੋਟੇ ਹੋ ਜਾਂਦੇ ਨੇ ਪਰ ਪਹਿਲਾਂ ਸ਼ਬਦ ਚਾਹੀਦੇ ਨੇ ਇਹ ਖਿਆਲ ਰੱਖਣਾ ਇਹ ਮੈਂ ਅਗਲੀ ਗੱਲ ਕਰ ਰਿਹਾ ਜਿਹੜੀ ਸਿਰੇ ਤੇ ਜਾ ਕੇ ਆਪਾਂ ਤੇ ਅਜੇ ਪਹਿਲੀ ਵਿਚ ਐਡਮਿਸ਼ਨ ਵੀ ਨਹੀਂ ਕਰਾਈ ਆਪਾਂ ਤੇ ਕਹਿਣ ਤੋਂ ਪਹਿਲੇ ਖਾਣ ਵਾਸਤੇ ਦੌੜ ਪਏ ਨੇ ਪਰ ਇਹ ਤਰੀਕਾ ਹੈ ਕਿ ਜਦੋਂ ਸਿਫਤ ਸਲਾਹ ਦੀ ਬਾਣੀ ਜੀਵਨ ਵਿਚ ਉਤਰਦੀ ਏ ਧਾਰਮਿਕ ਬੰਦੇ ਦੀ ਕਿਰਤ ਬਦਲ ਜਾਂਦੀ ਏ ਉਹਦੇ ਜੀਵਨ ਦੇ ਢੰਗ ਤਰੀਕਿਆਂ ਵਿਚ ਤਬਦੀਲੀ ਆ ਜਾਂਦੀ ਏ ਭਾਵੇਂ ਉਹ ਗੁਰੂ ਦੀ ਦਿੱਤੀ ਮਰਿਆਦਾ ਨੂੰ ਨਿਭਾਵੇ ਜ਼ਰੂਰ ਜ਼ਰੂਰੀ ਹੈ ਜਿਹੜੀ ਪਹਿਲੀ ਮਰਿਆਦਾ ਨੂੰ ਨਿਭਾਈ ਜਾਣਾ ਪਰ ਉਹਦੇ ਵਿਚ ਵਿਚ ਹਰ ਰੋਜ਼ ਨਵੀਂ ਭਗਤੀ ਸ਼ੁਰੂ ਹੁੰਦੀ ਛੋਟੀ ਛੋਟੀ ਗੱਲ ਤੋਂ ਭਗਤੀ ਸ਼ੁਰੂ ਕਰਦਾ ਛੋਟੀ ਛੋਟੀ ਗੱਲ जे उन्हें जोड़ा लिया तां भी क्या अज मैं जुत्ती लैके आया। यह अरदास कभी वेखी गुरु ग्रंथ साहब जी दे विच है। भगत जी का वचन पढ़ो कि एक जुत्ती चाहिए, पनिया कपड़ा चाहिए, किन्ने कहा भी मैनू एक कपड़ा परना चाहिए गुरु नूं आख। जदों डूंघाई वधदी जाएगी, प्यार वधदा जाएगा, दूरी खत्म होवेगी। मेरे ख्याल विच बंदे ने जे एक सुई भी लैके आनी है, एक बारी गुरु नाल गल जरूर करेगा, भावे कित्थे कर लै, प्यार विच है। पनिया छादन नीका छादन कहिंदे कपड़े नूं, अनाज मंगो सत सीका, जेड़ी मैनू कणक चाहीदी अनाज चाहीदा है। सत सीका मतलब है उस जमीन नूं सत वारी वाया होवे, चंगी कणक चाहीदी, नजदीकता है, बिल्कुल नेड़ता है, बिल्कुल नेड़े है। ते इस करके कहिंदे कि जदों संसारी बोलदा गुरु नाल, वो कल्ला बोल के तुर जांदा है, ना उहनूं पता है गुरु ने अगों कुछ किया है कि नहीं। ते अरदास ते तां हुंदी है ना जे दो जणिआं दी गल होवे। ते साडी अरदास किवें दी है? अरदास कीती जी, पैसे बगाए जिवें वट्टा मारी दा खिच के, ते जल्दी जल्दी करके पासे कीती, ना पता गुरु कित्थे, ना पुछया उहने क्या की है जवाब। तुसीं इस तरह की अपील कदी वेखी है जिहदे बारे जज परत के हुक्म ही नहीं देंदा? वह इजाजत ही नहीं हुंदा भी अरदास करां कि ना करां, मैं अपील करां कि ना, इजाजत है कि नहीं, आप ही कर देंदा। तां जिहड़ा बंदगी दे राह ते सिफत सलाह की दुनिया में चला जांदा है, वह तां गल इथों बना लैंदा है कि जे अगों मेरा जवाब देंगा तो अगों मैं गल शुरू करनी है अरदास, नहीं तो मैं कल्ला किवें बोलां। भगत जी का शब्द पढ़ो रविदास जी का, वह कहिंदे ने कि हम सर दीन दयाल ना तुम सर, अब पतियार क्या कीजै। पतियार कहिंदे ने कसवटी नूं, परखण। पतियार क्या कीजै, जे ते भावना होवेगी ना, लगाव होवेगा, ते बंदा उहदे नाल गल करेगा अंदरों, ते जे देह दे चक्करां विच फसिया होया है, जे देह दी बनावट नाल संबंधित, फिर गुरु नाल गल कोई नहीं करदा, फिर ते पुजारी वाद उहनूं कह सकने आ, भार है वह बंदा धर्म दी दुनिया विच। अब पतियार क्या कीजै, भगत जी ने कहा हम सर दीन, मेरे वर्गा गरीब कोई नहीं, कंगाल कोई नहीं। इथे दीन दे अर्थ ए नहीं भी जुतियां गंढदे सन, धार्मिक तौर ते वह कह रहे ने मेरे वर्गा दीन भाव कमजोर नहीं, कोई बंदगी नहीं, कोई ध्यान नहीं मेरे को। हम सर दीन दयाल ना तुम सर, सावधान होके बैठे नूं कह दिओ। गुरु ग्रंथ साहिब जी दे अगे बह के अखां नहीं मली दियां हुंदियां, ध्यान नाल बैठदा है। आपां इत्थे कुछ सिखना है ਤਾਂ ਇੱਥੇ ਸਾਵਧਾਨ ਹੋ ਕੇ ਕੁਝ ਆਪਾਂ ਵੇਖੀਏ ਚੰਗੀ ਤਰ੍ਹਾਂ। ਜੇ ਆਪਾਂ ਆਪਣੇ ਹੱਥਾਂ ਦੀਆਂ ਮੁੰਦਰੀਆਂ ਲਾ ਕੇ ਬਦਲਦੇ ਰਹੇ ਤੇ ਸੁਣਨਾ ਇੱਥੋਂ ਕੀ ਹੈ, ਦੂਜਿਆਂ ਨੂੰ ਕੀ ਦੱਸਾਂਗੇ ਜਾ ਕੇ। ਹਮ ਸਰ ਦੀਨ ਦਿਆਲ ਨਾ ਤੁਮ ਸਰ, ਇੱਥੇ ਦੀਨ ਦਾ ਅਰਥ ਹੈ ਅੰਦਰ ਦੀ ਕੰਗਾਲਤਾ, ਨਾ ਮੇਰੇ ਕੋਲ ਜਪ ਹੈ, ਨਾ ਸੇਵਾ ਹੈ, ना मेरे कोल कुछ देण दी समर्था है। इनू कहिंदे ने धार्मिक दीन, धार्मिक गरीब कमजोर। हम सर दीन दयाल ना तुम सर, पर तेरे वर्गा दयालु कोई नहीं है। अब पतियार क्या कीजै, पतियार कहिंदे ने परखना, हुण होर मेरी परखण ना कर। बचनी तोर मोर मन मन है, तोर कहिंदे ने तेरा, तोर दे अर्थ तेरा भी ने, तोर दे अर्थ तुरना भी है। इत अर्थ ने तेरे बचन, बचनी तोर, जदों तू बोलना है, मोर मन मन है, ता मेरा मन मनेगा। मैं गल सांझी कर रहा सा, भगत जदों रब नाल बोलदा गुरु नाल ते उहदी गल सुनदा भी है, साडे ते उहदे विच फर्क इन्ना है, असी अपनी अरदास मड देने आ विच, गुरु की गल नहीं सुनदे, जिहड़ी आप कहनी है कह दिते, जमा करा दिती अरदास, कर दिया जे अरदास, ਪਰ ਉਹ ਕਹਿੰਦੇ ਤੂੰ ਬੋਲੇਗਾ ਤੇ ਮੈਂ ਅੱਗੋਂ ਤਾਂ ਬੋਲਣਾ, ਨਹੀਂ ਤੇ ਮੈਂ ਚੁੱਪ ਕਰ ਜਾਵਾਂਗਾ। ਬਚਨੇ ਤੋਰ ਮੋਰ ਮਨ ਮਾਨੈ ਜਨ ਕੋ ਪੂਰਨ ਦੇਜੈ ਹਉ ਬਲ ਬਲ ਜਾਉ ਰਮਈਆ ਕਾਰਨੇ। ਕਾਰਨ ਕਵਨ ਅਬੋਲ, ਅਬੋਲ ਦਾ ਮਤਲਬ ਨਾ ਬੋਲਣਾ। ਇੱਥੇ ਪੁੱਛਦੇ ਨੇ ਇਹਦਾ ਕੀ ਕਾਰਨ ਹੈ ਕਿ ਤੂੰ ਮੇਰਾ ਜਵਾਬ ਨਹੀਂ ਦਿੱਤਾ। ਨਜ਼ਦੀਕਤਾ ਹੈ ਨਾ, ਸਾਂਝ ਹੈ, ਬੜੀ ਡੂੰਘੀ ਅਟੈਚਮੈਂਟ ਹੈ ਧਰਮ ਜਿਹੜਾ ਹੈ, ਜੋੜ ਹੈ ਕਿਸੇ ਦੇ ਨਾਲ, ਸੰਪਰਕ ਹੈ, ਸੰਯੋਗ ਬਣਾਇਆ ਗਿਆ। ਇਕੱਲਾ ਤੇ ਹੈ ਨਹੀਂ ਧਾਰਮਿਕ ਬੰਦਾ, ਤੇ ਜੇ ਬੰਦਾ ਧਾਰਮਿਕ ਇਕੱਲ ਵਿੱਚ ਜਿਉਂਦਾ ਹੈ, ਅੱਕਿਆ ਹੋਇਆ, ਦੁਖੀ ਹੈ, ਉਦਾਸ ਜਿਹਾ ਹੈ, ਢੋ ਰਿਹਾ ਧਰਮ ਨੂੰ, ਪੰਡ ਬਣੀ ਹੋਈ ਉਹਦੇ ਉੱਤੇ, ਮਜਬੂਰੀ ਹੋਵੇਗੀ ਕੋਈ ਧਾਰਮਿਕ ਬਣਨ ਦੀ। ਉਹਨੂੰ ਗੁਰੂ ਅੰਗਦ ਦੇਵ ਜੀ ਨੇ ਕਿਹਾ ਬੱਧਾ ਚੱਟੀ ਜੋ ਭਰੇ, ਨਾ ਗੁਣ ਨਾ ਉਪਕਾਰ, ਛੇਤੀ ਖੁਸ਼ੀ ਸਵਾਰੀ ਹੈ ਨਾਨਕ ਕਾਰਜ ਸਾਰ। ਜੇ ਖੁਸ਼ੀ ਨਾਲ ਕਾਰਜ ਹੋਵੇਗਾ, ਕਾਰਜ ਸਿੱਧ ਹੋਵੇਗਾ। ਜੇ ਬੰਦਾ ਬੋਝ ਬਣਾ ਕੇ ਢੋ ਰਿਹਾ ਤੇ ਕਾਰਜ ਸਿੱਧ ਨਹੀਂ ਹੋਵੇਗਾ। ਇਸ ਕਰਕੇ ਕਹਿੰਦੇ ਤੇ ਰੱਤੇ ਮਨ ਮਾਹੇ, ਜਿਨ੍ਹਾਂ ਨੂੰ ਸਿਫਤ ਸਲਾਹ ਦੀ ਦਾਤ ਮਿਲੀ ਗੁਰੂ ਵੱਲੋਂ, ਬੜੀ ਵੱਡੀ ਬਖਸ਼ਿਸ਼ ਹੈ। ਇਹਨੂੰ ਕਹਿੰਦੇ ਨਾਮ ਦਾ ਖਜ਼ਾਨਾ ਮਿਲ ਜਾਣਾ, ਸਿੱਖੀ ਦੀ ਦਾਤ ਮਿਲ ਜਾਣੀ। ਉਹ ਫਿਰ ਮਨ ਦੇ ਅੰਦਰੇ ਅੰਦਰ ਰੰਗੇ ਗਏ, ਮਨ ਉਹਨਾਂ ਦਾ ਰੰਗਿਆ ਗਿਆ। ਨਾਨਕ ਅੰਮ੍ਰਿਤ ਏਕ ਹੈ, ਦੂਜਾ ਅੰਮ੍ਰਿਤ ਨਾ ਹੈ। ਫਿਰ ਉਹਨਾਂ ਨੇ ਉਸ ਸਿਫਤ ਸਲਾਹ ਤੋਂ ਦੂਸਰੇ ਨੰਬਰ ਤੇ ਇੱਕ ਦਾਤ ਮਿਲਦੀ ਏ ਜਿਹਨੂੰ ਅੰਮ੍ਰਿਤ ਕਹਿੰਦੇ ਨੇ। ਸਰੀਰ ਦੇ ਵਿੱਚੋਂ ਉਹਨਾਂ ਨੂੰ ਪਹਿਲਾਂ ਜਪਿਆ ਉਹਨਾਂ ਨੇ, ਫਿਰ ਸਿਫਤ ਸਲਾਹ ਦੀ ਦਾਤ ਮਿਲੀ। ਹੁਣ ਸਿਫਤ ਸਲਾਹ ਤੋਂ ਅੱਗੇ ਕੀ ਹੈ? ਜਦੋਂ ਸਿਫਤ ਸਲਾਹ ਮਿਲ ਗਈ, ਉਹਦੇ ਤੋਂ ਅੱਗੇ ਕੀ ਮਿਲਦਾ? ਉਹਦੇ ਤੋਂ ਅੱਗੇ ਅੰਮ੍ਰਿਤ ਦੇ ਕੁੰਡ ਨੇ, ਅੰਮ੍ਰਿਤ ਦੇ ਖਜ਼ਾਨੇ ਨੇ ਬੰਦੇ ਕੋਲ। ਨਾਨਕ ਅੰਮ੍ਰਿਤ ਏਕ ਹੈ, ਇੱਕੋ ਹੈ ਅੰਮ੍ਰਿਤ, ਜਿਹਦੀ ਅੱਗੇ ਵਿਆਖਿਆ ਕਰਨਗੇ। ਨਾਨਕ ਅੰਮ੍ਰਿਤ ਮਨੈ ਮਾਹੇ, ਪਾਈਐ ਗੁਰ ਪ੍ਰਸਾਦ, ਤਿੰਨੀ ਪੀਤਾ ਰੰਗ ਸਿਉ ਜਿਨ ਕੋ ਲਿਖਿਆ ਆਦਿ। ਇਹ ਅੰਮ੍ਰਿਤ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਵਿੱਚ ਕਿਸ ਢੰਗ ਦੇ ਨਾਲ ਇਹਦੀ ਵਿਆਖਿਆ ਕੀਤੀ ਗਈ ਹੈ, ਅਗਲੇ ਦੀਵਾਨ ਵਿੱਚ ਇਹਦੀ ਵਿਚਾਰ ਕੀਤੀ ਜਾਏਗੀ।